ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਚੋਰਾ ਜਹਰਾ ਰੰਡੀਆਂ ਕੁੱਟਣੀਆਂ ਦੀਵਾਨ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਚੋਰਾ ਜਹਰਾ ਰੰਡੀਆਂ ਕੁੱਟਣੀਆਂ ਦੀਵਾਨ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦਹੋ ਚੰਦਨ ਖੌਲੀ ਆਏ ਧੀ ਸਾਹੂ ਸਿਓ ਪਾਣ ਨਾਨਕ ਕੂੜਾ ਕੱਤੇ ਆਏ ਕੂੜਾ ਤਣੀਆ ਤਾਣ ਕੂੜਾ ਕੱਪੜ ਕੱਛੀ ਆਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਮਾਣ ਨਾਨਕ ਜਿੰਨੀ ਸੁਣ ਕਹਿ ਮੰਨਿਆ ਹਉ ਤਿਨਾ ਬਿਟਾਉ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਓ ਝਗੜਾ ਜਗ ਮੋਇਆ ਗੁਰਮੁਖ ਝਗੜੇ ਚੁਕਾਇਓ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸੁਮਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸੁਮਿਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਮਿੱਠ ਬੋਲੜੇ ਸੱਜਣ ਸਵਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਮਹਾਨ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਰਕੇ ਜਿਹ ਵਿਦਗੁਰ ਉਪਦੇਸ਼ਿਆ ਸੋ ਸੁਣ ਰਹੇ ਭਾਈ ਦੇ ਮਹਾਂਵਾਕਾਂ ਅਨੁਸਾਰ ਆਪਣਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸ੍ਰੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੂਹੀ ਰਾਗ ਦੀ ਇਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਰੰਭ ਦੇ ਸ਼ਲੋਕ ਦੇ ਵਿੱਚ ਮਨਮੁਖ ਬਿਰਤੀਆਂ ਵਾਲੇ ਕੁਝ ਜੀਵਾਂ ਦਾ ਜ਼ਿਕਰ ਕੀਤਾ ਹੈ, ਚੋਰ, ਯਾਰ, ਰੰਡੀ, ਫਸੇ ਕੁੱਟਣੀਆਂ। ਚੋਰ ਕੌਣ ਹੁੰਦਾ ਆ? ਜਿਹਨੇ ਕਿਸੇ ਪਰਾਏ ਦੇ ਧਨ ਦੇ ਉੱਤੇ ਨਜ਼ਰ ਰੱਖੀ ਹੋਵੇ, ਪਰਾਏ ਧਨ ਨੂੰ ਚੁਰਾਉਣ ਵਾਲਾ, ਚੋਰੀ ਕਰਨ ਵਾਲਾ, ਉਹ ਚੋਰ। ਪਰਾਏ ਧਨ ਦੇ ਉੱਤੇ, ਪਰਾਏ ਸਰੀਰ ਦੇ ਉੱਤੇ, ਪਰਾਏ ਰੂਪ ਦੇ ਉੱਤੇ ਨਜ਼ਰ ਰੱਖਣ ਵਾਲਾ ਉਹ ਦੁਰਾਚਾਰੀ, ਉਹ ਯਾਰ। ਇਹਨਾਂ ਦੋਵਾਂ ਦੇ ਕੋਲੋਂ ਹੀ ਆਪਣੇ ਤਨ ਤੇ ਧਨ ਨੂੰ ਬਚਾਉਣਾ ਸਾਡੇ ਵਾਸਤੇ ਬੜਾ ਲਾਜ਼ਮੀ ਆ, ਜ਼ਰੂਰੀ ਆ। ਪਰ ਅਜੋਕੇ ਸਮੇਂ ਦੇ ਵਿੱਚ ਇਹਨਾਂ ਦੀ ਤਾਦਾਦ ਜਿਹੜੀ ਆ ਇੰਨੀ ਜ਼ਿਆਦਾ ਵੱਧ ਗਈ ਆ ਕਿ ਚੋਰ ਦੇ ਕੋਲੋਂ ਆਪਣਾ ਧਨ ਬਚਾਉਣਾ ਤੇ ਯਾਰ ਦੇ ਕੋਲੋਂ ਆਪਣਾ ਤਨ ਬਚਾਉਣਾ, ਸਰੀਰ ਬਚਾਉਣਾ ਬੜਾ ਹੀ ਮੁਸ਼ਕਲ ਹੋ ਗਿਆ ਆ। ਇਹਦੇ ਵਾਸਤੇ, ਤਨ ਤੇ ਧਨ ਦੀ ਰੱਖਿਆ ਵਾਸਤੇ ਬੜੇ ਬੜੇ ਕਾਨੂੰਨ ਬਣਾਏ ਗਏ, ਪਰ ਇਹ ਕਾਨੂੰਨ ਬਣਾਉਣ ਦੇ ਬਾਵਜੂਦ ਵੀ ਚੋਰੀ ਤੇ ਯਾਰੀ ਜਿਹੜੀ ਆ ਲਗਾਤਾਰ ਚੱਲ ਰਹੀ ਆ। ਪਰ ਜਿਹੜੀ ਗੱਲ ਵੇਖਣ ਦੇ ਵਿੱਚ ਆਉਂਦੀ ਆ, ਛੋਟੇ ਛੋਟੇ ਚੋਰ, ਛੋਟੇ ਛੋਟੇ ਯਾਰ, ਇਹ ਤੇ ਬੜੀ ਛੇਤੀ ਕਾਬੂ ਦੇ ਵਿੱਚ ਆ ਜਾਂਦੇ ਨੇ। ਕੋਈ ਜੇਬ ਕਤਰਾ ਹੋਇਆ, ਕੋਈ ਕਿਸੇ ਦੇ ਨਾਲ ਬਲਾਤਕਾਰ ਕਰਨ ਵਾਲਾ ਹੋਇਆ, ਜ਼ਬਰਦਸਤੀ ਕਰਨ ਵਾਲਾ ਹੋਇਆ, ਬੜੀ ਛੇਤੀ ਕਾਨੂੰਨ ਦੇ ਸਕੰਜੇ ਦੇ ਵਿੱਚ ਫਸ ਜਾਂਦਾ। ਪਰ ਵੱਡੇ ਵੱਡੇ ਚੋਰ ਜਿਹੜੇ ਨੇ, ਵੱਡੇ ਵੱਡੇ ਯਾਰ ਜਿਹੜੇ ਨੇ, ਉਹ ਇਸ ਕਾਨੂੰਨ ਤੋਂ ਬਚੇ ਹੋਏ ਨੇ। ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਦੇ ਹਾਂ। ਇੱਕ ਨਿੱਕੀ ਜਿਹੀ ਚੋਰੀ ਕਰਨ ਵਾਲੇ ਦੇ ਉੱਤੇ ਏਡੀ ਵੱਡੀ ਸਜ਼ਾ ਤੇ ਉਹ ਉਸੇ ਵੇਲੇ ਕਾਬੂ ਆ ਜਾਂਦਾ। ਪਰ ਸਾਰੇ ਦੇਸ਼ ਨੂੰ ਜਿਹੜਾ ਲੁੱਟ ਕੇ ਖਾ ਗਿਆ ਸੀ, ਉਹਨੇ ਉਹਨਾਂ ਦੇ ਗਲਾਂ ਦੇ ਵਿੱਚ ਮਾਲਾ ਪਾ ਰਹੇ ਹਾਂ, ਅਸੀਂ ਹਾਰ ਪਾ ਰਹੇ ਹਾਂ, ਉਹਨਾਂ ਦਾ ਸਨਮਾਨ ਕਰ ਰਹੇ ਹਾਂ। ਇੱਕ ਦੁਰਾਚਾਰੀ ਬੜੀ ਛੇਤੀ ਕਾਨੂੰਨ ਦੇ ਸਕੰਜੇ ਦੇ ਵਿੱਚ ਕਾਬੂ ਆ ਜਾਂਦਾ ਆ, ਪਰ ਆਪਣੇ ਮਹਿਲਾਂ ਦੇ ਵਿੱਚ ਸੌ ਸੌ, ਹਜ਼ਾਰ ਹਜ਼ਾਰ ਰਾਣੀਆਂ ਰੱਖਣ ਵਾਲਾ, ਔਰਤਾਂ ਨੂੰ ਰੱਖਣ ਵਾਲਾ ਜਿਹੜਾ ਆ, ਉਹਨੂੰ ਅਸੀਂ ਸਨਮਾਨਿਤ ਕਰਦੇ ਰਹੇ। ਬੜੇ ਬੜੇ ਰਾਜੇ, ਪਤਾ ਨਹੀਂ ਉਹਨਾਂ ਨੇ ਕਿੰਨੀਆਂ ਕਿੰਨੀਆਂ ਜ਼ਬਰਦਸਤੀ ਜਿਹੜੀਆਂ ਇਸਤਰੀਆਂ ਸਨ ਆਪਣੇ ਮਹਿਲਾਂ ਦੇ ਵਿੱਚ ਰੱਖੀਆਂ ਹੋਈਆਂ ਸਨ। ਗੁਰਮੁਖ ਪਿਆਰਿਓ, ਗੁਰੂ ਸਾਹਿਬ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਦਿੱਤਾ ਆ। ਕਹਿੰਦੇ ਜਿਹੜਾ ਹਿਰਨ ਆ ਨਾ, ਇਹ ਆਪਣੀ ਫਸਲ ਨੂੰ ਜਾਂ ਜੋ ਇਹਨੂੰ ਮਿਲਿਆ ਹੋਇਆ ਹੈ ਉੱਥੋਂ ਤੱਕ ਸੀਮਤ ਨਹੀਂ ਰਿਹਾ, ਤੇ ਇਹ ਕੀ ਕਰਦਾ ਆ, ਤੂੰ ਸੁਣਹਾਰਣਾ ਕਾਲਿਆ ਕਿਉਂ ਵਾੜੀਏ ਰਾਤਾ ਰਾਮ। ਬਾਹਰ ਖੁੱਲਾ ਘਾਹ, ਬਾਹਰ ਖੁੱਲਾ ਕੁਛ ਖਾ ਕੇ ਇਹਨੂੰ ਸਬਰ ਨਹੀਂ ਆਇਆ। ਇਹ ਕੀ ਕਰਦਾ ਆ, ਕਿਸਾਨ ਦੀ ਲਾਈ ਹੋਈ ਵਾੜ ਜਿਹੜੀ ਆ ਖੇਤ ਨੂੰ ਟੱਪ ਕੇ, ਉਹ ਵਾੜ ਨੂੰ ਟੱਪ ਕੇ ਖੇਤ ਦੇ ਵਿੱਚ ਜਾ ਪੈਂਦਾ ਆ। ਬਿਖ ਫਲ ਮੀਠਾ ਚਾਰ ਦਿਨਾਂ, ਫਿਰ ਹੋਵੇ ਤਾਤਾ ਰਾਮ। ਇਹ ਯਹਿਰ ਦਾ ਫਲ ਹਿਰਨ ਨੂੰ ਬੜਾ ਚੰਗਾ ਲੱਗਦਾ ਜਿਹੜਾ ਵਾੜ ਦੇ ਵਿੱਚ ਆ, ਪਰ ਇੱਕ ਨਾ ਇੱਕ ਦਿਨ ਇਹ ਕਿਸਾਨ ਦੇ ਫਿਰ ਢਾਏ ਚੜ ਜਾਂਦਾ ਤੇ ਉਹ ਇਹਨੂੰ ਉਹ ਕੁੱਟਦਾ, ਇਹਦੀ ਹੱਡੀ ਕੋਈ ਨਹੀਂ ਛੱਡਦਾ। ਇਹ ਸਾਡੀ ਜਿਹੜੀ ਚੋਰੀ ਵਾਲੀ ਬਿਰਤੀ, ਇਹ ਹਿਰਨ ਬਿਰਤੀ ਆ। ਤੇ ਫਿਰ ਭਵਰਾ ਫੂਲ ਫਲੰਤੇ ਆ, ਆਹ ਜਿਹੜੀ ਜਗ੍ਹਾ ਜਗ੍ਹਾ ਦੇ ਫੁੱਲਾਂ ਦੇ, ਵੱਖਰੇ ਵੱਖਰੇ ਫੁੱਲਾਂ ਦੇ ਰਸ ਲੈਣ ਵਾਲੀ ਜਿਹੜੀ ਗੱਲ ਆ, ਇਹ ਸਾਡੇ 'ਚ ਭਵਰਾ ਬਿਰਤੀ ਆ। ਅਸੀਂ ਆਪਣੇ ਇਸਤਰੀ ਉਹਦੇ 'ਤੇ ਨਾਂ ਟਿਕ ਕੇ ਜਿਹੜਾ ਹੋਰਨਾਂ ਦੇ ਘਰਾਂ ਵੱਲ ਨੂੰ ਤੁਰ ਪੈਂਦੇ ਆ, ਸਰੀਰਾਂ ਵੱਲ ਨੂੰ ਤੁਰ ਪੈਂਦੇ, ਇਹ ਸਾਡੀ ਭਵਰੇ ਦੀ ਬਿਰਤੀ। ਤੇ ਇੱਕ ਦਿਨ ਭਵਰਾ ਫੁੱਲ ਦੇ ਵਿੱਚ ਹੀ ਕੈਦ ਹੋ ਜਾਂਦਾ ਆ ਤੇ ਫਿਰ ਭੱਠੀ ਦੇ ਵਿੱਚ ਉਹਨੂੰ ਸੁੱਟ ਦਿੱਤਾ ਜਾਂਦਾ ਆ। ਇਹ ਸਾਡੇ ਆਪੇ ਹੀ ਸਹੇੜੇ ਜਿਹੜੇ ਦੁੱਖ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਗੁਰਮੁਖ ਪਿਆਰਿਓ ਇਸ ਚੋਰੀ ਯਾਰੀ ਤੋਂ ਬਚਾਉਣ ਵਾਸਤੇ ਬੜੀ ਪਿਆਰੀ ਸਿੱਖਿਆ ਦਿੱਤੀ ਹੈ। ਉਹ ਕਹਿੰਦੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਹਿੰਦਾ ਪਰਾਇਆ ਹੱਕ ਜਿਹੜਾ ਨਾ ਤੇਰੇ ਵਾਸਤੇ, ਚੋਰੀ ਜਿਹੜੀ ਆ ਮੁਸਲਮਾਨ ਦੇ ਵਾਸਤੇ ਸੂਰ ਖਾਣ ਦੇ ਬਰਾਬਰ ਤੇ ਹਿੰਦੂ ਵੀਰਾਂ ਦੇ ਖਾਣ ਵਾਸਤੇ ਇਹ ਜਿਹੜੀ ਆ ਨਾ ਇਹ ਗਾਂ ਦੇ ਤੋਲੇ ਆ। ਗੁਰਪੀਰ ਆਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਖਾਣ ਤੋਂ ਭਾਵ ਜਿਹੜਾ ਚੋਰੀ ਕਰਨੀ ਜਿਹੜੀ ਠੱਗੀ ਮਾਰਨੀ। ਇੱਥੇ ਗੁਰੂ ਨਾਨਕ ਦੀ ਸਿੱਖਿਆ ਦੇ ਨਾਲ ਗੁਰਮੁਖ ਪਿਆਰਿਓ ਅਸੀਂ ਇਹਨਾਂ ਦੋਵਾਂ ਹੀ ਗੱਲਾਂ ਤੋਂ ਬਚੇ। ਗੁਰੂ ਨਾਨਕ ਨੇ ਕਿਰਪਾ ਕੀਤੀ, ਪਰਾਏ ਹੱਕ ਤੋਂ ਵੀ ਸਾਨੂੰ ਬਚਾਇਆ, ਚੋਰੀਆਂ ਤੋਂ ਬਚਾਇਆ, ਯਾਰੀਆਂ ਤੋਂ ਬਚਾਇਆ। ਬੜਾ ਸੋਹਣਾ ਸੰਸਾਰ ਜਿਹੜਾ ਸੀ, ਸਮਾਜ ਜਿਹੜਾ ਸੀ, ਬਣ ਗਿਆ ਗੁਰੂ ਨਾਨਕ ਦੀ ਕਿਰਪਾ ਦੇ ਨਾਲ। ਗੁਰੂ ਨਾਨਕ ਦੇ ਕੋਲ ਜੇ ਕੋਈ ਇਸੇ ਤਰ੍ਹਾਂ ਹੀ ਸਰੀਰ ਦਾ ਕਰਕੇ ਪ੍ਰਭਾਵਿਤ ਹੋ ਕੇ ਆਇਆ ਤੇ ਗੁਰੂ ਨਾਨਕ ਨੇ ਉਹਨਾਂ ਨੂੰ ਆਪਣੀਆਂ ਬੱਚੀਆਂ ਕਹਿ ਕੇ, ਆਪਣੀਆਂ ਪੁੱਤਰੀਆਂ ਕਹਿ ਕੇ ਕਾਮ ਵਾਸ਼ਨਾ ਮੇਟੀ। ਗਾਸ਼ੋ ਪੁੱਤਰੀ ਰਾਜ ਕੁਵਾਰ, ਨਾਮ ਭਰੋ ਸੱਜ ਦੋਰ ਸਵਾਰ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਉੱਤੇ ਮੋਹਿਤ ਹੋ ਕੇ ਜਹਾਂਗੀਰ ਦੀ ਬੇਗਮ ਜੇ ਸਤਿਗੁਰਾਂ ਦੇ ਕੋਲ ਆਉਂਦੀ ਹੈ ਤੇ ਸਤਿਗੁਰਾਂ ਨੇ ਉਸ ਵੇਲੇ ਉਹਨੂੰ ਆਪਣੀ ਪੁੱਤਰੀ ਕਹਿ ਕੇ ਉਹਦੀ ਕਾਮ ਵਾਸ਼ਨਾ ਮੇਟੀ। ਹਰੀ ਸਿੰਘ ਨਲਵੇ ਦੇ ਕੋਲ ਜੇ ਕੋਈ ਬੇਗਮ ਇਸੇ ਤਰ੍ਹਾਂ ਹੀ ਪ੍ਰਭਾਵਿਤ ਹੋ ਕੇ ਅੱਧੀ ਰਾਤ ਨੂੰ ਆਉਂਦੀ ਹੈ ਤੇ ਉਹ ਭੈਣ ਜੀ ਕਹਿ ਕੇ ਉਹਦੀ ਕਾਮ ਵਾਸ਼ਨਾ ਮੇਟਦਾ ਆ। 18ਵੀਂ ਸਦੀ ਦੇ ਵਿੱਚ ਜਦੋਂ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਬੱਚੀਆਂ ਨੂੰ ਬੰਨ ਕੇ ਕਾਬਲ ਵੱਲ ਨੂੰ ਲਈ ਜਾ ਰਹੇ ਸਨ, ਗਜਣੀ ਵੱਲ ਨੂੰ ਲਈ ਜਾ ਰਹੇ ਸਨ, ਬਹੁਤ ਸਾਰੇ ਗੁਰਸਿੱਖਾਂ ਨੇ ਉਹਨਾਂ ਭੈਣਾਂ ਨੂੰ ਇਹਨਾਂ ਗਿਰਜਿਆਂ ਦੇ ਕੋਲੋਂ ਛਡਵਾਇਆ, ਆਪਣੇ ਘੋੜਿਆਂ ਦੇ ਮਗਰ ਬਿਠਾਇਆ, ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ। ਕੋਈ ਸਮਾਂ ਸੀ ਗੁਰਮੁਖ ਪਿਆਰਿਓ, ਕਿਸੇ ਗੁਰਸਿੱਖ ਨੇ ਕਿਸੇ ਪਾਸੇ ਨੂੰ ਜਾਣਾ ਹੁੰਦਾ ਸੀ ਤੇ ਆਪਣੀ ਨੌਜਵਾਨ ਬੱਚੀ ਨੂੰ ਉਹਦੇ ਨਾਲ ਤੋਰ ਦਿੱਤਾ ਜਾਂਦਾ ਹੁੰਦਾ ਸੀ। ਲੈ ਧੀਏ, ਇਹ ਗੁਰਸਿੱਖ ਜਿਹੜਾ ਆ ਫਲਾਣੀ ਜਗ੍ਹਾ ਜਾ ਰਿਹਾ ਆ ਜਾਂ ਕਿਤੇ ਜਾ ਰਿਹਾ ਆ, ਇਹਦੇ ਨਾਲ ਜੇ ਤੂੰ ਤੁਰੀ ਜਾਏਗੀ ਤੇ ਤੇਰੀ ਜਿਹੜੀ ਇੱਜ਼ਤ ਆ ਉਹ ਬਚੀ ਰਹੇਗੀ। ਇਹ ਗੁਰੂ ਨਾਨਕ ਦੀ ਸਿੱਖਿਆ ਸੀ ਸਾਡੇ ਵਾਸਤੇ ਗੁਰਮੁਖ ਪਿਆਰਿਓ, ਕਿ ਗੁਰਸਿੱਖ ਨੇ ਇਸ ਯਾਰੀ ਦੇ ਕੋਰ ਨੂੰ, ਇਸ ਲਾਹਣਤ ਨੂੰ ਆਪਣੇ ਜ਼ਿੰਦਗੀ ਦੇ ਵਿੱਚੋਂ, ਜੀਵਨ ਦੇ ਵਿੱਚੋਂ ਦੂਰ ਕਰ ਦਿੱਤਾ ਸੀ। ਗੁਰੂ ਕੇ ਸਿੱਖ ਨੇ ਚੋਰੀਆਂ ਨਹੀਂ ਕੀਤੀਆਂ। ਗੁਰੂ ਕੇ ਸਿੱਖ ਵਾਸਤੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਨੇ ਇਹ ਗੱਲ ਕਹੀ ਕਿ ਗੁਰਮੁਖ ਪਿਆਰਿਆ, ਕਿਸੇ ਦੇ ਧਨ ਦੇ ਉੱਤੇ ਨਜ਼ਰ ਨਾ ਰੱਖੀ, ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਜਿਹੜਾ ਤੂੰ ਆਪਣਾ ਪੇਟ ਪਾਲਣਾ ਆ। ਗੁਰਮੁਖ ਪਿਆਰਿਓ, ਇਸ ਚੋਰੀ ਇਸ ਯਾਰੀ ਕਰਕੇ ਇਹ ਮਨੁੱਖ ਦੀਆਂ ਮੂਲ ਬੁਨਿਆਦੀ ਜਿਹੜੀਆਂ ਨੇ ਬਿਮਾਰੀਆਂ ਨੇ, ਜਿਹਨਾਂ ਨੂੰ ਸਿਰਫ ਤੇ ਸਿਰਫ ਅਸੀਂ ਗੁਰਮਤ ਦੇ ਸਿਧਾਂਤ ਦੇ ਨਾਲ, ਇਹ ਗੁਰੂ ਦੇ ਸ਼ਬਦ ਦੇ ਨਾਲ ਹੀ ਇਸ ਕੋੜ ਨੂੰ ਸਮਾਜ ਦੇ ਗਲੋਂ ਲਾਹ ਸਕਦੇ ਹਾਂ। ਸਤਿਗੁਰਾਂ ਨੇ ਤੇ ਸਾਨੂੰ ਸਿੱਖਿਆ ਦਿੱਤੀ ਸੀ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਨੇ, ਭਾਈ ਗੁਰਦਾਸ ਜੀ ਦੇ ਬਚਨ ਨੇ। ਭਗਤ ਨਾਮਦੇਵ ਜੀ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ, ਉਹ ਕਹਿਣ ਲੱਗੇ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ। ਕਹਿੰਦਾ ਜਿਸ ਨੇ ਪਰਾਇਆ ਧਨ ਜਿਹੜਾ ਆ, ਪਰਾਈ ਮਾਇਆ ਜਿਹੜੀ ਆ, ਦੌਲਤ ਜਿਹੜੀ ਆ, ਤੇ ਪਰਾਏ ਸਰੀਰ ਦਾ ਜਿਹਨੇ ਤਿਆਗ ਕਰ ਦਿੱਤਾ ਨਾ, ਪਰਮਾਤਮਾ ਉਹਦੇ ਹਿਰਦੇ ਦੇ ਵਿੱਚ ਵੱਸਦਾ ਆ, ਪਰਮਾਤਮਾ ਉਹ ਪਰਮਾਤਮਾ ਦਾ ਹੀ ਇੱਕ ਦਿਨ ਰੂਪ ਹੋ ਜਾਂਦਾ ਆ। ਤੁਲਸੀਦਾਸ ਜੀ ਨੇ ਸਾਨੂੰ ਇਸ ਚੋਰੀ ਯਾਰੀ ਦੇ ਸੰਬੰਧ ਦੇ ਵਿੱਚ ਬੜਾ ਪਿਆਰਾ ਤੇ ਬੜਾ ਸੋਹਣਾ ਉਪਦੇਸ਼ ਦਿੱਤਾ। ਉਹ ਕਹਿੰਦੇ ਨੇ ਪਰ ਧਨ ਕੋ ਮਾਟੀ ਜਾਣੇ, ਕਹਿੰਦੇ ਪਰਾਏ ਧਨ ਨੂੰ ਮਿੱਟੀ ਸਮਝੇ, ਪਰ ਧਨ ਮਾਤ ਸਮਾਨ, ਕਹਿੰਦੇ ਪਰਾਏ ਸਰੀਰ ਨੂੰ ਆਪਣੀ ਮਾਂ ਦੇ ਬਰਾਬਰ ਸਮਝ, ਇਤਨੇ ਪਰ ਵੀ ਨਾ ਪ੍ਰਭੂ ਮਿਲੇ। ਤੁਲਸੀਦਾਸ ਜਮਾਨ ਕਹਿੰਦੇ ਜੇ ਤੈਨੂੰ ਪਰਮਾਤਮਾ ਨਾ ਮਿਲੇ ਤੇ, ਤੁਲਸੀਦਾਸ ਇਸ ਗੱਲ ਦਾ ਜਾਮਣ ਆ, ਤੈਨੂੰ ਪਰਮਾਤਮਾ ਮਿਲੇਗਾ ਹੀ ਮਿਲੇਗਾ ਜੇ ਤੂੰ ਪਰਾਏ ਧਨ ਨੂੰ ਮਿੱਟੀ ਸਮਝੇ ਤੇ ਪਰਾਏ ਧਨ ਨੂੰ ਆਪਣੀ ਮਾਂ ਸਮਝੇ। ਤਾਂ ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਸਤਿਗੁਰੂ ਸਾਨੂੰ ਕੀ ਕਿਰਪਾ ਕਰਕੇ ਸਮਝਾਉਂਦੇ ਨੇ। ਆਓ ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨਦਿਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀਵਾਨ
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਸੰਪਰਦਾਇ ਵੀਰਾਂ ਨੇ ਇਹਨਾਂ ਪਹਿਲੀਆਂ ਪੰਕਤੀਆਂ ਦੇ ਬੜੇ ਭਾਵ ਪੂਰਤ ਜਿਹੜਾ ਦੂਸਰਾ ਅਰਥ ਕੀਤਾ ਆ ਉਹ ਬੜਾ ਸੋਹਣਾ ਤੇ ਮੇਰੇ ਮਨ ਨੂੰ ਬਹੁਤ ਚੰਗਾ ਲੱਗਾ। ਚੋਰ ਦਾ ਅਰਥ ਉਹਨਾਂ ਨੇ ਕੀਤਾ ਜਿਹੜਾ ਗੁਰੂ ਦਾ ਉਪਦੇਸ਼ ਚੋਰੀ ਕਰਦਾ ਜਾਂ ਜਿਹੜਾ ਕਿਸੇ ਦੀਆਂ ਗੱਲਾਂ ਨੂੰ ਚੋਰੀ ਕਰਦਾ ਆ, ਜਿਵੇਂ ਅਜੋਕੇ ਸਮੇਂ ਦੇ ਵਿੱਚ ਆ ਦੇਹ ਧਾਰੀ ਪਖੰਡੀ ਕੀ ਹੋ ਰਿਹਾ ਆ, ਉਪਦੇਸ਼ ਗੁਰੂ ਨਾਨਕ ਦਾ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਦੇ ਅਰਥ ਕਰ ਕਰਕੇ ਤੇ ਕਈ ਜਣਾ ਮੇਰਾ ਆਪਣਾ ਅਨੁਭਵ ਆ ਚੋਰੀ ਗੁਰੂ ਕੀ ਤੇ ਉਹਦੇ ਉੱਤੇ ਮੋਹਰ ਆਪਣੇ ਨਾਮ ਦੀ ਲਗਾਈ ਜਾਣੀ। ਯਾਰ ਦਾ ਅਰਥ ਉਹਨਾਂ ਨੇ ਕੀਤਾ ਆ ਜਿਹੜਾ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਆ। ਰੰਡੀਆਂ ਦਾ ਅਰਥ ਉਹਨਾਂ ਨੇ ਕੀਤਾ ਹੋਇਆ ਆ ਜਿਹੜੇ ਪਰਮਾਤਮਾ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ ਨਾਸਤਿਕ। ਕੁੱਟਣੀਆਂ ਦਾ ਜਿਹੜਾ ਉਹਨਾਂ ਨੇ ਅਰਥ ਕੀਤਾ ਨਾ ਗੁਰਮੁਖ ਪਿਆਰਿਓ, ਕਹਿੰਦੇ ਕੁੱਟਣੀਆਂ ਦਾ ਅਰਥ ਹੈ ਜਿਹੜਾ ਭੂਤਾਂ ਪ੍ਰੇਤਾਂ ਦੇ ਨਾਲ ਜੋੜਨਾ, ਜਿਹੜਾ ਵਹਿਮਾਂ ਭਰਮਾਂ ਦੇ ਵਿੱਚ ਫਸਾਉਂਦਾ ਆ, ਕਹਿੰਦੇ ਇਹਨਾਂ ਦੀ ਮਜਲਸ। ਪਰ ਸੱਚਖੰਡ ਹਰਿਮੰਦਰ ਸਾਹਿਬ ਜੋ ਅਰਥ ਲਿਖੇ ਹੋਏ ਨੇ ਉਹਨਾਂ ਅਰਥਾਂ ਦੇ ਮੁਤਾਬਕ ਕਹਿੰਦੇ ਜਿਹੜੇ ਚੋਰ ਨੇ ਨਾ ਕਿਸੇ ਦਾ ਧਨ ਚਲਾਉਣ ਵਾਲੇ, ਆ ਕਿਸੇ ਦੀ ਜੁੱਤੀ ਚੁੱਕ ਲਈ ਗੁਰਦੁਆਰਾ ਸਾਹਿਬ ਵਿਖੇ, ਆਣ ਕੇ ਕਿਸੇ ਦਾ ਸਾਈਕਲ ਖੁੱਲਾ ਰਹਿ ਗਿਆ ਸਾਈਕਲ ਚੋਰੀ ਕਰਕੇ ਲੈ ਗਏ, ਕਿਸੇ ਦੀ ਜੇਬ ਕੱਟ ਲਈ, ਕੋਈ ਗੁਰਮੁਖ ਪਿਆਰਾ ਇਸ਼ਨਾਨ ਕਰਨ ਵਾਸਤੇ ਆਪਣੇ ਬਸਤਰ ਲਾਹ ਕੇ ਰੱਖਦਾ ਆ, ਇੱਕ ਮਿੰਟ ਸਕਿੰਟ ਦੇ ਵਿੱਚ ਖੋਲਾ ਫਾਲੀ ਕਰਕੇ ਤੇ ਗੁਰਮੁਖ ਪਿਆਰੇ ਉਹਦਾ ਬਟੂਆ ਕੱਢ ਲੈਣਾ। ਇਹੋ ਜਿਹੜੇ ਚੋਰ ਨੇ ਅੱਗੇ ਯਾਰ, ਪ੍ਰਿੰਸੀਪਲ ਸਾਹਿਬ ਸਿੰਘ ਨੇ ਯਾਰ ਦਾ ਅਰਥ ਕੀਤਾ ਲੁੱਚੇ ਆਦਮੀ, ਤੇ ਰੰਡੀਆਂ ਦਾ ਅਰਥ ਜਿਹੜੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾ ਨਾਭੇ ਵਾਲੇ, ਉਹਨਾਂ ਦੇ ਮੁਤਾਬਕ ਰੰਡੀ ਦਾ ਅਰਥ ਜਿਹੜਾ ਆ ਵਿਭਚਾਰਣ ਇਸਤਰੀ। ਵੈਸੇ ਅਸੀਂ ਸਾਰੇ ਰੰਡੀਆਂ ਕਿਹਨੂੰ ਸਮਝਦੇ ਹਾਂ, ਜਿਹਦਾ ਪਤੀ ਸਿਰ ਤੋਂ ਉੱਠ ਜਾਵੇ ਉਹਨੂੰ ਅਸੀਂ ਰੰਡੀ ਕਹਿ ਦਿੰਦੇ ਹਾਂ, ਵਿਧਵਾ ਕਹਿ ਦਿੰਦੇ ਹਾਂ। ਪਰ ਕਈ ਵਿਧਵਾ ਬਹੁਤ ਚੰਗੀਆਂ ਹੁੰਦੀਆਂ ਨੇ, ਪਰਮਾਤਮਾ ਨੇ ਜਤ ਸਤ ਬਖਸ਼ਿਆ ਹੁੰਦਾ ਆਪਣਾ ਜੀਵਨ ਜਿਹੜਾ ਜ਼ਿੰਦਗੀ ਜਿਹੜੀਆਂ ਕੱਟ ਲੈਂਦੀਆਂ ਨੇ। ਪਰ ਇੱਥੇ ਰੰਡੀ ਤੋਂ ਭਾਵ ਇਹ ਆ ਵਿਭਚਾਰਨ ਔਰਤ, ਤੇ ਕੁੱਟਣੀਆਂ ਤੋਂ ਭਾਵ ਜਿਹੜੀਆਂ ਬਹੁਤ ਮਾੜੀਆਂ ਨੇ, ਵਿਭਚਾਰਨ ਜਾਂ ਵਿਸ਼ੇ ਕਰਵਾਉਣ ਵਾਲੀਆਂ। ਇਹਨਾਂ ਨੂੰ ਨਾ ਅਸੀਂ ਇੱਧਰ ਪੰਜਾਬ ਦੇ ਵਿੱਚ ਫਫੇ ਕੁੱਟਣੀ ਕਹਿੰਦੇ ਹੁੰਦੇ ਸਨ, ਬਹੁਤ ਸਾਰੀਆਂ ਗੱਲਾਂ ਕਰਕੇ ਵਰਗ ਲਾ ਕੇ। ਕੁੱਟਣੀਆਂ ਤੋਂ ਭਾਵ ਦੱਲੀਆਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ, ਦੱਲੇ ਦਲਾਲ ਜਿਹਨਾਂ ਨੂੰ ਕਹਿ ਦਿੰਦੇ ਹਾਂ। ਉਹ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਜਿਹੜੇ ਨਾਭਾ ਨੇ ਨਾ, ਉਹਨਾਂ ਨੇ ਇਹ ਫਫੇ ਕੁੱਟਣੀ ਨਹੀਂ ਇਹਦਾ ਲਿਖਿਆ ਸੀ, ਅਸਲ ਲਫ਼ਜ਼ ਕਹਿੰਦੇ ਫੁੱਫੀ ਕੁੱਟਣੀ, ਫੁੱਫੀ ਦਾ ਭਾਵ ਹੁੰਦਾ ਸੀ ਭੂਆ। ਕਹਿੰਦੇ ਆਪਣੇ ਆਪ ਨੂੰ ਨਾ ਬਹੁਤਾ ਰਿਸ਼ਤੇਦਾਰ ਜਾਂ ਲਾਗੋਂ ਦਾ ਰਿਸ਼ਤਾ ਬਣਾ ਕੇ ਕਿਸੇ ਦੇ ਵਿੱਚ ਵੜ ਕੇ ਉਹਨੂੰ ਮਾੜੀਆਂ ਗੱਲਾਂ ਸਿਖਾ ਕੇ ਤੇ ਵਿਕਾਰਾਂ ਵਾਲੇ ਪਾਸੇ ਵੱਲ ਨੂੰ ਤੋਰਨਾ, ਉਹਨੂੰ ਕੁੱਟਣੀਆਂ ਕਹਿੰਦੇ ਸਨ, ਫੁੱਫੇ ਕੁੱਟਣੀ। ਮੁੜ ਕੇ ਹੌਲੀ ਹੌਲੀ ਇਹ ਫਫੇ ਕੁੱਟਣੀ ਬਣ ਗਈ, ਬਹੁਤ ਸਾਰੀਆਂ ਗੱਲਾਂ ਕਰਕੇ। ਕਹਿੰਦੇ ਦੀ ਬਾਣ ਕਹਿ ਦਈਏ, ਇਹਨਾਂ ਦੀ ਮਜਲਸ, ਇਹਨਾਂ ਦੀ ਸੰਗਤ, ਇਹ ਸਾਰੇ ਕਹਿੰਦੇ ਇੱਕ ਜਗ੍ਹਾ ਇਕੱਠੇ ਹੋ ਹੀ ਜਾਂਦੇ ਨੇ, ਚੋਰ ਯਾਰ ਇਹ ਦੱਲੇ ਦਲਾਲ ਵਿਭਚਾਰੀ ਲੋਕ ਜਿਹੜੇ ਨੇ ਇਹਨਾਂ ਦੀ ਆਪਸ ਦੇ ਵਿੱਚ ਜਾਰੀ ਹੁੰਦੀ ਆ, ਇਹ ਇਕੱਠੇ ਹੀ ਇੱਕ ਜਗ੍ਹਾ ਬੈਠਦੇ ਨੇ।
ਵੇਦੀ ਨਾ ਕੀ ਦੋਸਤੀ, ਵੇਦੀ ਨਾ ਕਾ ਖਾਣ।
ਦੀਨ ਹੁੰਦਾ ਆ ਧਰਮ, ਜਦੋਂ ਅਸੀਂ ਫਾਰਸੀ ਦੇ ਵਿੱਚ ਅਰਬੀ ਭਾਸ਼ਾ ਦੇ ਵਿੱਚ ਦੀਨ ਲਫ਼ਜ਼ ਵੇਖਦੇ ਹਾਂ ਤੇ ਇਹਦਾ ਅਰਥ ਬਣ ਜਾਂਦਾ ਆ ਧਰਮੀ ਪੁਰਸ਼। ਇਹਨੂੰ ਜਦੋਂ ਅਸੀਂ ਸੰਸਕ੍ਰਿਤ ਦੇ ਵਿੱਚ ਲੈ ਆਉਂਦੇ ਹਾਂ ਇਹਦਾ ਅਰਥ ਬਣ ਜਾਂਦਾ ਹੈ ਗਰੀਬ ਨਿਮਾਣਾ, ਜਿਵੇਂ ਦੀਨ ਦੁਨੀਆ ਏਕ ਤੋਂ ਹੀ। ਇੱਥੇ ਭਾਵ ਆ ਕਿ ਧਰਮ ਤੇ ਜਿੱਥੇ ਆ ਜਾਂਦਾ ਨਾ ਹਮ ਸਰ ਦੀਨ ਦਿਆਲ ਨਾ ਤੁਮ ਸਰ, ਇੱਥੇ ਆ ਜਾਂਦਾ ਆ ਨਿਮਾਣਾ। ਇੱਥੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਬੇਦੀਨਾ, ਜਿਹੜੇ ਬੇਦੀਨ ਨੇ ਬੇਧਰਮੀਏ ਨੇ। ਕਹਿੰਦੇ ਬੇਦੀਨਾ ਕੀ ਦੋਸਤੀ ਹੈ, ਜਿਹੜੇ ਬੇਧਰਮੀ ਹੁੰਦੇ ਨਾ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ, ਇਹਨਾਂ ਦਾ ਉੱਠਣਾ ਬੈਠਣਾ ਇਕੱਠਿਆਂ ਹੋ ਜਾਂਦਾ ਆ। ਚੋਰ ਚੋਰ ਨੂੰ ਜਾ ਮਿਲੇਗਾ, ਆ ਤੁਸੀਂ ਦੇਖਦੇ ਨਾ ਸ਼ਰਾਬੀ ਸ਼ਾਮ ਦੇ ਸਮੇਂ ਪਤਾ ਨਹੀਂ ਕਿੱਥੋਂ ਇਕੱਠੇ ਹੋ ਜਾਂਦੇ ਨੇ। ਆ ਠੱਗ ਜਿਹੜੇ ਨੇ ਇਹਨਾਂ ਨੇ ਠੱਗੀਆਂ ਮਾਰਨ ਵਾਸਤੇ ਇੱਕ ਗਰੁੱਪ ਬਣਾਏ ਹੋਏ ਨੇ, ਇਕੱਠੇ ਹੋ ਜਾਂਦੇ ਨੇ ਬੜੇ ਬੜੇ ਵੱਡੇ ਇਹਨਾਂ ਗਰੁੱਪ ਨੇ ਚੋਰੀਆਂ ਕਰਨ ਵਾਲਿਆਂ ਦੇ, ਤੇ ਇਹ ਜਿਹੜੇ ਹੈਗੇ ਨੇ ਠੱਗੀਆਂ ਮਾਰਨ ਵਾਲੇ। ਫਿਰ ਇਹ ਵਿਕਾਰੀ ਲੋਕ ਵੱਡੇ ਵੱਡੇ ਵੇਸ਼ਵਾਂ ਦੇ ਬਾਜ਼ਾਰ ਬਣੇ ਹੋਏ ਨੇ। ਕਹਿੰਦੇ ਜਿਹੜੇ ਨੇ ਨਾ ਇਹ ਇਕੱਠੇ ਹੋ ਜਾਂਦੇ ਨੇ, ਇਹਨਾਂ ਦਾ ਖਾਣਾ ਪੀਣਾ ਵੀ ਜਿਹੜਾ ਨਾ ਉਹ ਬੇਦੀਨਾ ਦਾ ਖਾਣ, ਇਹਨਾਂ ਦਾ ਖਾਣਾ ਵੀ ਇਕੱਠਾ ਹੋ ਜਾਂਦਾ ਹੈ।
ਸਿਹੋ ਤੇ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ।
ਪਰਮਾਤਮਾ ਦੀ ਸਿਫਤ ਜਿਹੜੀ ਆ ਨਾ ਉਹ ਇਹ ਕਰਨੀ ਜਾਣਦੇ ਹੀ ਨੇ, ਸਦਾ ਵਸੇ ਸੈਤਾਨ। ਇਹਨਾਂ ਦਾ ਮਨ ਜਿਹੜਾ ਆ ਸ਼ੈਤਾਨ, ਇਹ ਇਕੱਠੇ ਹੋ ਜਾਂਦੇ ਨੇ। ਜਿਵੇਂ ਦੇਖੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਸਾਹਮਣੇ ਮਲੂਕੇ ਚੌਧਰੀ ਦਾ ਘਰ ਸੀ, ਇਹਨੂੰ ਮਿਰਗੀ ਦੀ ਬਿਮਾਰੀ, ਇਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕਹਿਣ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਮੇਰੀ ਮਿਰਗੀ ਦੀ ਬਿਮਾਰੀ ਜਿਹੜੀ ਦੂਰ ਕਰ ਦਿਓ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਨਸ਼ਿਆਂ ਦਾ ਤਿਆਗ ਕਰ ਦੇ, ਤੇ ਸ਼ੁਰੂ ਤੋਂ ਹੀ ਚੱਲਦਾ ਆਇਆ ਆ। ਗੁਰਮੁਖ ਪਿਆਰਿਓ, ਗੁਰੂ ਸਾਹਿਬ ਨੇ ਨਸ਼ਿਆਂ ਦੀ ਵਰਤੋਂ ਤੋਂ ਸਾਨੂੰ ਡੱਕਿਆ ਹੋਇਆ ਆ। ਸਤਿਗੁਰਾਂ ਨੇ ਇਹਨੂੰ ਇਹ ਜਦੋਂ ਗੱਲ ਕਹੀ, ਇਹਨੇ ਕਹਿੰਦੇ ਇਤਿਹਾਸਕਾਰ ਦੱਸਦੇ ਨੇ ਕਹਿੰਦੇ 5-6 ਸਾਲ ਇਹਨੇ ਸ਼ਰਾਬ ਦਾ ਸੇਵਨ ਨਹੀਂ ਕੀਤਾ ਤੇ ਇਹਦੀ ਮਿਰਗੀ ਦੀ ਬਿਮਾਰੀ ਜਿਹੜੀ ਸੀ ਦੂਰ ਹੋ ਗਈ। ਪਰ ਫਿਰ ਉਹ ਸ਼ੈਤਾਨ ਲੋਕ ਇਕੱਠੇ ਹੋਏ, ਉਹ ਹੀ ਇਹਦੇ ਯਾਰ, ਖੋਟੀ ਸੰਗਤ ਡੋਬਦੀ ਬੇੜੇ, ਇੱਕ ਆਮ ਕਹਾਵਤ ਆ। ਕਹਿੰਦੇ ਉਹ ਖੋਟੇ ਲੋਕ ਇਕੱਠੇ ਹੋਏ, ਉਹਨਾਂ ਨੇ ਬਦੋ ਬਦੀ ਇਹਨੂੰ ਸ਼ਰਾਬ ਪਿਆਈ, ਰੱਜੇ ਹੋਏ ਸ਼ਰਾਬ ਦੇ ਵਿੱਚ ਇਹਨੇ ਆਪਣੀ ਉੱਚੀ ਅਟਾਰੀ ਤੇ ਚੜ੍ਹ ਕੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮੂੰਹ ਕਰਕੇ ਇਹ ਗੱਲ ਕਹੀ, ਤਪਾ ਜੀ ਮੇਰੇ ਕੋਲੋਂ ਨਹੀਂ ਜੇ ਰਿਹਾ ਗਿਆ, ਮੈਂ ਪੀ ਲਈ ਜੇ। ਨਸ਼ੇ ਦੇ ਵਿੱਚ ਇਹੋ ਜਿਹੀ ਭੁਆਟਣੀ ਆਈ, ਇਹਨੂੰ ਹਲੁਹਾਰਾ ਵੱਜਾ, ਥੱਲੇ ਡਿੱਗ ਗਿਆ ਤੇ ਡਿੱਗ ਕੇ ਮਰ ਗਿਆ। ਜਿਹੜੇ ਲੋਕ ਖੋਟੀ ਸੰਗਤ ਦੇ ਵਿੱਚ ਪੈ ਜਾਂਦੇ ਨੇ, ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਉਹਨਾਂ ਨੂੰ ਸਿਫਤ ਸਲਾਹਤਾ ਦੇ ਨਾਲ ਕੋਈ ਗੱਲ ਨਹੀਂ, ਉਹ ਪਰਮਾਤਮਾ ਦੀ ਸਿਫਤ ਨਹੀਂ ਕਰਦੇ, ਸਗੋਂ ਸ਼ੈਤਾਨਾਂ ਦੇ ਨਾਲ, ਮਾੜੇ ਲੋਕਾਂ ਦੇ ਨਾਲ, ਮਨਮੁੱਖਾਂ ਦੇ ਨਾਲ ਰਹਿੰਦੇ ਨੇ। ਤੁਸੀਂ ਹੁਣ ਵੇਖਿਓ ਇਹਨਾਂ ਦੀ ਗੱਲ, ਸ਼ਰਾਬੀ ਬੰਦਾ ਜਦੋਂ ਕੋਈ ਸ਼ਰਾਬ ਛੱਡ ਦਿੰਦਾ ਨਾ, ਉਹਨੂੰ ਬਦੋ ਬਦੀ ਸ਼ਰਾਬ ਪਿਆਵੇਗਾ, ਕਹੇਗਾ ਛੱਡ ਯਾਰ ਤੈਨੂੰ ਕੌਣ ਵੇਖ ਰਿਹਾ ਆ, ਤੂੰ ਪੀ ਲਾ, ਇੱਧਰੋਂ ਉੱਧਰੋਂ ਕਰਕੇ ਉਹਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰੇਗਾ। ਜਦੋਂ ਉਹਦੇ ਕਹਿ ਦੇ ਉੱਤੇ ਸ਼ਰਾਬ ਪੀਣੀ ਸ਼ੁਰੂ ਕਰ ਦੇਗਾ ਤੇ ਜਦੋਂ ਉਹਨੂੰ ਦੁਬਾਰਾ ਮਿਲੇਗਾ ਨਾ, ਫਿਰ ਪਾਸਾ ਵੱਟ ਜਾਏਗਾ, ਇਹ ਕਿੱਥੋਂ ਮੱਥੇ ਲੱਗ ਗਿਆ, ਇਹਨੇ ਆਉਂਦਾ ਹੀ ਮੇਰੇ ਕੋਲ ਮੰਗਣ ਡਹਿ ਪੈਣੀ, ਇਹਨੇ ਪੀਣ ਵਾਸਤੇ ਕਹਿਣਾ ਆ, ਪਿਆਉਣ ਵਾਸਤੇ ਕਹਿਣਾ, ਉਹਨੂੰ ਪੁੱਠੇ ਪਾਸੇ ਲਾ ਕੇ ਆਪ ਮੁੜ ਕੇ ਲਾਂਭੇ ਹੋ ਜਾਂਦੇ ਨੇ, ਉਹਦਾ ਸਾਥ ਵੀ ਨਹੀਂ ਦਿੰਦੇ। ਇਸ ਤਰ੍ਹਾਂ ਦੀ ਗੱਲ ਆ, ਸਾਰੇ ਕਹਿੰਦੇ ਇਹ ਨਾ ਸ਼ੈਤਾਨਾਂ ਦਾ ਵਾਸਾ ਹੋ ਜਾਂਦਾ ਆ, ਪਰਮਾਤਮਾ ਦੀ ਸਿਫਤ ਨਹੀਂ ਕਰਦੇ।
ਚੰਦਨ ਖੌਲੀ ਆਏ ਧੀ ਸਾਹੂ ਸਿਉਂ ਪਾਉਣ,
ਇਹਨਾਂ ਦੀ ਐਸੀ ਹਾਲਤ ਆ। ਕਹਿੰਦੇ ਖੋਤਾ ਉਹਦੇ ਉੱਤੇ ਚੰਦਨ ਰਗੜ ਕੇ ਮਲ ਦਿਓ, ਪਰ ਉਹਨੇ ਜਾ ਕੇ ਸਵਾਹ ਦੇ ਵਿੱਚ ਹੀ ਲੇਟਣਾ ਆ, ਉਹਨੂੰ ਚੰਦਨ ਦੀ ਕੋਈ ਸਾਰ ਨਹੀਂ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਨੇ, ਕਹਿੰਦੇ ਹਾਥੀ ਨੀਰ ਨਵਾਲੀਏ ਸਿਰ ਛਾਰ ਉਡਾਵੇ, ਹਾਥੀ ਨੂੰ ਨਵਾ ਦੇਵੋ, ਉਹਨੂੰ ਪਾਣੀ ਚੋਂ ਬਾਹਰ ਕੱਢੋ, ਉਹਨੇ ਸੁੰਡ ਦੇ ਨਾਲ ਉਹ ਮਿੱਤੀ ਪੁੱਟਣੀ ਆ ਤੇ ਆਪਣੇ ਫੇਰ ਆਪਣੇ ਸਰੀਰ ਤੇ ਖੇਹ ਪਾ ਲੈਣੀ ਹੈ। ਕਾਉਂ ਕਪੂਰਣਾ ਚੱਖੀ ਦੁਰਗੰਧ ਸਿਖਾਵੇ, ਭਾਈ ਗੁਰਦਾਸ ਜੀ ਦੇ ਬਚਨ। ਕਹਿੰਦੇ ਕਾਂ ਆ ਇਹਦੇ ਉੱਤੇ ਜਿੰਨੀ ਇਹਦੇ ਲਾਗੇ ਜਿੰਨੀ ਮਰਜ਼ੀ ਸੁਗੰਧੀ ਰੱਖ ਦਿਓ ਆਲੇ ਦੁਆਲੇ, ਪਰ ਇਹ ਸੁਗੰਧੀ ਦੇ ਨਾਲ ਨਹੀਂ ਜੁੜੇਗਾ, ਦੁਰਗੰਧ ਸੁਖਾਵੇ ਨੇ ਗੰਦਗੀ ਤੇ ਹੀ ਜਾਣਾ ਆ। ਤੇ ਫਿਰ ਤੁਮੈ ਅੰਮ੍ਰਿਤ ਸਿੰਚੀਏ ਘੋੜਾ ਤਨਾ ਜਾਏ, ਕਹਿੰਦੇ ਤੁਮਾ ਆ ਜਿਹੜਾ ਇਹਨੂੰ ਭਾਵੇਂ ਅੰਮ੍ਰਿਤ ਦੀ ਪਿਉਂਦ ਕਰ ਦਿਓ, ਭਾਵੇਂ ਮਿਸ਼ਰੀ ਵਾਲਾ ਪਾਣੀ ਮਿੱਠਾ ਪਾਈ ਜਾਓ, ਇਹਦਾ ਕੌੜਾ ਪਣ ਜਾਣਾ ਨਹੀਂ ਆ, ਬਸ ਇਹੋ ਹੀ ਹਾਲਤ ਆ। ਅੰਨਾ ਆਗੂ ਜੇ ਚੀਏ ਸਭ ਸਾਥ ਮਹਾਵੇ, ਕਹਿੰਦੇ ਅੰਨਾ ਆਗੂ ਜੇ ਕੋਈ ਬਣਾ ਦਈਏ ਨਾ ਜਿਹਨੂੰ ਪਤਾ ਹੀ ਨਾ ਹੋਵੇ, ਉਹਦੇ ਮਗਰ ਮਗਰ ਜਿਹੜੇ ਜਾ ਰਹੇ ਨੇ ਨਾ ਉਹਨਾਂ ਨੇ ਵੀ ਡੁੱਬਣਾ ਹੀ ਡੁੱਬਣਾ, ਸ਼ੈਤਾਨ ਦੀ ਇਹ ਹਾਲਤ ਹੈ। ਇੱਕ ਸ਼ੈਤਾਨ ਅੱਗੇ ਲੱਗ ਗਿਆ, ਬਾਕੀ ਜਿੰਨੇ ਉਹਦੇ ਮਗਰ ਤੁਰੇ ਜਾ ਰਹੇ ਨੇ ਉਹਨੇ ਵੀ ਡੁੱਬਣਾ ਤੇ ਉਹਨੇ ਵੀ ਡੁੱਬਣਾ ਹੈ। ਜਿਵੇਂ ਇੱਕ ਭੇਡ ਦੇ ਮਗਰ ਬਾਕੀ ਭੇਡਾਂ ਜਿਹੜੀਆਂ ਨੇ ਤੁਰੀਆਂ ਜਾਂਦੀਆਂ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ, ਗਦੋ ਚੰਦਨ ਖਵਾਲੀਏ, ਕਹਿੰਦੇ ਇਹਦੇ ਉੱਤੇ ਚੰਦਨ ਰਗੜ ਕੇ ਲਾ ਦਿਓ, ਪਰ ਇਹ ਇਹਦੀ ਦੋਸਤੀ ਜਿਹੜੀ ਆ ਸਵਾਹ ਦੇ ਨਾਲ ਹੀ ਆ, ਮਿੱਟੀ ਦੇ ਨਾਲ ਹੀ ਆ, ਖੇਹ ਦੇ ਨਾਲ ਹੀ ਆ। ਛੋਟੇ ਹੁੰਦਿਆਂ ਸਾਨੂੰ ਕਿਸੇ ਬਜ਼ੁਰਗ ਨੇ ਗੁਰਦੁਆਰਾ ਸਾਹਿਬ ਵਿਖੇ ਇੱਕ ਗੱਲ ਸੁਣਾਈ, ਗੱਲ ਸਮਝਣ ਵਾਲੀ ਆ। ਕਹਿੰਦਾ ਕਿਸੇ ਮਹਾਂਪੁਰਖ ਨੇ ਸੂਰ ਨੂੰ ਇਹ ਗੱਲ ਕਹੀ ਕਿ ਚੱਲ ਭਾਈ ਤੈਨੂੰ ਸਵਰਗਾਂ ਨੂੰ ਲੈ ਚੱਲੀਏ। ਕਹਿੰਦਾ ਮੈਨੂੰ ਸੂਰਨੀ ਦੇ ਨਾਲ ਸਲਾਹ ਕਰ ਲੈਣ ਦੇ, ਆਪਣੀ ਪਤਨੀ ਦੇ ਨਾਲ। ਉਹਨੇ ਜਾ ਕੇ ਉਹਨੂੰ ਆਖਿਆ ਕਿ ਕੋਈ ਅੱਜ ਮੈਨੂੰ ਆਦਮੀ ਮਿਲਿਆ ਤੇ ਉਹ ਕਹਿੰਦਾ ਆ ਵੀ ਤੈਨੂੰ ਚੱਲ ਸਵਰਗਾਂ ਦੇ ਵਿੱਚ ਲੈ ਚੱਲੀਏ। ਤੇ ਉਹ ਕਹਿਣ ਲੱਗੀ ਉਹਨਾਂ ਨੂੰ ਪੁੱਛ ਲਾ, ਉੱਥੇ ਰੂੜੀਆਂ ਹੈਗੀਆਂ ਨੇ, ਗੰਦਗੀ ਹੈਗੀ ਆ। ਗੱਲ ਇਹ ਹੈ ਕਿ ਜਿਹੜਾ ਬੰਦਾ ਗੰਦ ਦੇ ਨਾਲ ਜੁੜਿਆ ਆ, ਗੰਦਗੀ ਦੇ ਨਾਲ ਜੁੜਿਆ ਆ, ਉਹਨੂੰ ਅਛਾਈ ਦੇ ਨਾਲ ਕੋਈ ਉਹਦਾ ਸੰਬੰਧ ਨਹੀਂ ਆਉਂਦਾ, ਉਹਨੇ ਗੰਦਗੀ ਦੇ ਨਾਲ ਹੀ ਜਾ ਕੇ ਰਲਣਾ ਆ। ਕਹਿੰਦੇ ਉਹਦੀ ਹਾਲਤ ਖੋਤੇ ਵਰਗੀ ਆ, ਉਹ ਚੰਦਨ ਦੀ ਸਾਰ ਨੂੰ ਚੰਦਨ ਨੂੰ ਨਹੀਂ ਸਮਝਦਾ, ਗੰਦਗੀ ਦੇ ਨਾਲ ਹੀ ਸਵਾਹ ਦੇ ਨਾਲ ਹੀ ਉਹਦੀ ਯਾਰੀ ਹੈ।
ਨਾਨਕ ਕੂੜਾ ਕੱਤਿਆ ਕੂੜਾ ਤਣੀਆ ਤਾਣ।
ਸਤਿਗੁਰਾਂ ਦਾ ਬੜਾ ਪਿਆਰਾ ਉਪਦੇਸ਼ ਹੈ, ਖੱਤਿਓ ਜੰਮੇ ਖੱਤੇ ਕਰਨ, ਭਾਈ ਗਲਤੀਆਂ ਕਰਕੇ ਹੀ ਜੰਮੇ ਆ ਤੇ ਗਲਤੀਆਂ ਹੀ ਕਰੀ ਜਾ ਰਹੇ ਆ। ਤੇ ਇਹੋ ਹੀ ਹਾਲਤ ਇੱਥੇ ਸਤਿਗੁਰਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਕਹਿੰਦੇ ਇੱਕ ਨਾ ਝੂਠਾ ਹੀ ਕੱਪੜਾ ਕੱਤਣਾ, ਝੂਠਾ ਹੀ ਤਾਣਾ ਤਣਨਾ। ਸੰਪਰਦਾਇ ਵੀਰਾਂ ਨੇ ਤੇ ਇਸ ਸੰਬੰਧ ਦੇ ਵਿੱਚ ਇੱਕ ਬੜੀ ਭਾਵਪੂਰਤ ਸਿੱਖਿਆ ਦਾ ਇੱਕ ਸਾਖੀ ਲਿਖੀ ਹੋਈ ਹੈ। ਕਹਿੰਦੇ ਇੱਕ ਜਲਾਇਆ, ਉਹਨੇ ਸੋਚਿਆ ਕਿ ਚਲੋ ਠੱਗੀ ਮਾਰੀਏ ਤੇ ਮਾਰੀਏ ਵੀ ਠੱਗੀ ਕਿਸੇ ਚਗੜੇ ਚੰਗੇ ਤਗੜੇ ਧਨਾੜ ਦੇ ਕੋਲੋਂ, ਤੇ ਜਾਂ ਫਿਰ ਮਾਰੀਏ ਠੱਗੀ ਕਿਸੇ ਰਾਜੇ ਕੋਲ। ਸੋਚਾਂ ਵਿਚਾਰਾਂ ਕਰਦੇ ਕਹਿੰਦਾ ਰਾਜ ਦਰਬਾਰ ਨੂੰ ਚਲੇ ਗਿਆ ਤੇ ਰਾਜੇ ਦੇ ਜਿਹੜੇ ਵਜ਼ੀਰ ਜਿਹੜੇ ਬਾਹਰ ਪਹਿਰੇਦਾਰ ਸਨ ਉਹਨਾਂ ਨੂੰ ਵੱਡੀ ਦੇ ਕੇ ਕਹਿਣ ਲੱਗਾ ਰਾਜੇ ਦੇ ਨਾਲ ਇੱਕ ਮੇਰੀ ਮੀਟਿੰਗ ਕਰਾਓ, ਮੈਨੂੰ ਮਿਲਾਓ ਰਾਜੇ ਦੇ ਨਾਲ। ਇਹ ਜੁਲਾਇਆ ਰਾਜੇ ਦੇ ਕੋਲ ਚਲੇ ਗਿਆ। ਕਹਿੰਦੇ ਉੱਥੇ ਰਾਜੇ ਨੇ ਆਉਣ ਦਾ ਕਾਰਨ ਪੁੱਛਿਆ ਤੇ ਕਹਿਣ ਲੱਗਾ ਰਾਜਨ ਮੇਰੀ ਇੱਕ ਖੁਆਇਸ਼ ਹੈ ਕਿ ਸਭ ਤੋਂ ਟੌਪ ਦੀ ਜਿਹੜੀ ਚੰਗੀ ਦਸਤਾਰ ਆ ਨਾ ਇੱਕ ਪੱਗ ਮੈਂ ਤੁਹਾਡੇ ਵਾਸਤੇ ਬਣਾਵਾਂ। ਗੱਲ ਸਾਰਿਆਂ ਨੂੰ ਪਸੰਦ ਆ ਗਈ। ਰਾਜਾ ਕਹਿਣ ਲੱਗਾ ਠੀਕ ਹੈ। ਕਹਿਣ ਲੱਗਾ ਫਿਰ ਥੋੜ੍ਹਾ ਬਹੁਤਾ ਮੈਨੂੰ ਧਨ ਦੌਲਤ ਦਿਓ, ਮੈਂ ਥੋੜ੍ਹਾ ਬਹੁਤਾ ਸਮਾਨ ਆਪਣਾ ਖਰੀਦ ਲਵਾਂ ਇਹਨੂੰ ਕੱਪੜੇ ਨੂੰ ਬਣਾਉਣ ਵਾਸਤੇ ਸੂਤਰ ਵਾਸਤੇ। ਰਾਜੇ ਨੇ 400 ਰੁਪਈਆ ਉਹਨੂੰ ਦਵਾ ਦਿੱਤਾ, ਉਹਨੇ ਰੱਜ ਕੇ ਮੌਜਾਂ ਮਾਣੀਆਂ। ਮਹੀਨੇ ਕੁ ਬਾਅਦ ਫਿਰ ਜਾ ਕੇ ਕਹਿਣ ਲੱਗਾ ਹੁਣ ਤਾਣਾ ਜਿਹੜਾ ਆ ਤਣ ਵਾਸਤੇ ਉਹ ਤਾਣੀ ਵਾਸਤੇ ਕੁਝ ਪੈਸੇ ਚਾਹੀਦੇ ਨੇ। ਪਰ ਰਾਜੇ ਨੇ 200 ਰੁਪਈਆ ਜਿਹੜਾ ਸੀ ਹੋਰ ਦੇ ਦਿੱਤਾ। ਵਾਹਵਾ ਸਮਾਂ ਲੱਗ ਗਿਆ। ਰਾਜੇ ਨੇ ਆਪਣੇ ਨੌਕਰ ਨੂੰ ਆਖਿਆ ਪਤਾ ਕਰੋ। ਉਹ ਪਤਾ ਕਰਨ ਵਾਸਤੇ ਗਿਆ, ਕਹਿੰਦਾ ਤਿਆਰੀ ਹੋ ਰਹੀ ਆ ਦਸਤਾਰ ਦੀ ਪੱਗ ਦੀ, ਥੋੜੇ ਦਿਨ ਲੱਗਣਗੇ। ਫਿਰ ਪੁੱਛਿਆ, ਕਹਿਣ ਲੱਗਾ ਬਸ ਬਿਲਕੁਲ ਤਿਆਰੀ ਹੈ। ਤੀਸਰੀ ਵਾਰ ਆਪ ਹੀ ਰਾਜੇ ਦੇ ਕੋਲ ਚਲੇ ਗਿਆ ਤੇ ਕਹਿਣ ਲੱਗਾ ਵੀ ਰਾਜਨ ਪੱਗ ਜਿਹੜੀ ਆ ਬਿਲਕੁਲ ਤਿਆਰ ਹੋ ਗਈ ਆ ਦਸਤਾਰ, ਇਹਨੂੰ ਲਿਆਉਣ ਵਾਸਤੇ ਹੁਣ ਇੱਕ ਚੰਗੀ ਵਧੀਆ ਪਟਾਰੀ ਚਾਹੀਦੀ ਆ, ਪਾਲਕੀ ਚਾਹੀਦੀ ਆ, ਆਖਿਰ ਤੁਹਾਡੇ ਬੰਨਣ ਵਾਸਤੇ ਪੱਗ ਆਉਣੀ ਹੈ। ਰਾਜੇ ਨੇ ਵਧੀਆ ਹੀਰੇ ਜਵਾਹਰਾਤਾਂ ਦੇ ਨਾਲ ਜੜੀ ਹੋਈ ਪਟਾਰੀ ਜਿਹੜੀ ਸੀ ਇਹਨੂੰ ਦੇ ਦਿੱਤੀ। ਇਹਨੇ ਬੜੇ ਵਾਜਿਆਂ ਦੇ ਨਾਲ ਸਾਜਾਂ ਦੇ ਨਾਲ ਬੜਾ ਰੌਲਾ ਪਾਉਂਦਿਆਂ ਹੋਇਆ ਉਹ ਜਿਹੜੀ ਸੀ ਪਾਲਕੀ ਦੇ ਵਿੱਚ ਰੱਖ ਕੇ ਪਟਾਰੀ ਲੈਣ ਦੀ, ਪੱਗ ਉੱਤੇ ਕੋਈ ਨਹੀਂ ਸੀ ਰੱਖੀ। ਲਿਆ ਕੇ ਦਰਬਾਰ ਦੇ ਵਿੱਚ ਰੱਖ ਦਿੱਤੀ ਤੇ ਉਹ ਜਦੋਂ ਚੁੱਕਣ ਲੱਗੇ ਨਾ ਕੱਪੜਾ ਉਹਦੇ ਉੱਤੋਂ ਰੁਮਾਲ ਦੇ, ਕਹਿਣ ਲੱਗਾ ਵੀ ਚੁੱਕਣ ਤੋਂ ਪਹਿਲਾਂ ਇੱਕ ਮੇਰੀ ਜਿਹੜੀ ਹੈ ਨਾ ਗੱਲ ਬੜੇ ਧਿਆਨ ਦੇ ਨਾਲ ਰਾਜਨ ਸੁਣ ਲਵੋ। ਇਹ ਬੜੀ ਮਿਹਨਤ ਦੇ ਨਾਲ ਮੈਂ ਪੱਗ ਤਿਆਰ ਕੀਤੀ ਆ, ਪਰ ਨਾ ਉਹ ਸੰਪਰਦਾਇ ਵੀਰਾਂ ਨੇ ਲਿਖਿਆ ਵੀ ਉਹ ਕਹਿੰਦਾ ਜਲਾਇਆ ਇਹ ਪੱਗ ਉਹਨੂੰ ਹੀ ਦਿਸੂਗੀ ਜਿਹੜਾ ਆਪਣੇ ਅਸਲੀ ਮਾਂ ਬਾਪ ਦੀ ਔਲਾਦ ਹੋਏਗਾ, ਜਿਹੜਾ ਆਪਣੇ ਮਾਂ ਆਪਣੇ ਪਿਓ ਦੀ ਔਲਾਦ ਨੀ ਉਹਨੂੰ ਇਹ ਦਸਤਾਰ ਨੀ ਜੇ ਦਿਸਣੀ। ਜਦੋਂ ਇੰਨੀ ਗੱਲ ਕਹੀ ਸਾਰੇ ਹੈਰਾਨ ਹੋ ਗਏ। ਵਜ਼ੀਰ ਨੇ ਉਹ ਜਦੋਂ ਕੱਪੜਾ ਚੁੱਕਿਆ ਉੱਥੇ ਦਿਸਿਆ ਕੁਝ ਨਾ ਉਹਨੂੰ, ਕਿਉਂਕਿ ਪੱਗ ਤੇ ਆਏ ਕੋਈ ਨੀ ਸੀ। ਵਜ਼ੀਰ ਨੇ ਸੋਚਿਆ ਕਿ ਇਹ ਕੀ ਗੱਲ ਬਣ ਗਈ। ਜਲਾਏ ਨੇ ਉਸੇ ਵੇਲੇ ਆਪ ਹੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ, ਕਿੱਡੀ ਸੋਹਣੀ ਦਸਤਾਰ ਆ, ਦੇਖੋ ਕਿੱਡੀ ਸੋਹਣੀ ਚਮਕਾਂ ਮਾਰ ਰਹੀ ਆ। ਵਜ਼ੀਰ ਨੇ ਆਖਿਆ ਕਿ ਜੇ ਮੈਂ ਆਖਿਆ ਮੈਨੂੰ ਦਸਤਾਰ ਦਿਸਣੀ ਨੀ ਤੇ ਹੋ ਸਕਦਾ ਆ ਕਿ ਮੈਨੂੰ ਸਾਰੇ ਕਹਿਣ ਕਿ ਵਜ਼ੀਰ ਆਪਣੇ ਮਾਂ ਪਿਓ ਦੀ ਔਲਾਦ ਨਹੀਂ ਗੀ। ਉਹਨੇ ਕਹਿ ਦਿੱਤਾ ਵਾਕਈ ਬੜੀ ਸੋਹਣੀ ਦਸਤਾਰ ਆ। ਵਜ਼ੀਰ ਦੇ ਕਹਿਣ ਦੇ ਨਾਲ ਨਾਲ ਜਿਹੜੇ ਹੋਰ ਸਭਾ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਵੀ ਇੰਨੀ ਗੱਲ ਕਹਿ ਦਿੱਤੀ ਭਈ ਇਹ ਸੋਹਣੀ ਦਸਤਾਰ ਆ, ਬੜੀ ਵਧੀਆ ਦਸਤਾਰ ਆ, ਭਾਵੇਂ ਦਿਸਦੀ ਉਹਨਾਂ ਨੂੰ ਨਹੀਂ ਸੀ। ਰਾਜੇ ਨੇ ਵੀ ਇੰਨੀ ਗੱਲ ਕਹਿ ਦਿੱਤੀ ਕਿ ਮੈਂ ਆਪਣੇ ਪਿਓ ਦੀ ਔਲਾਦ ਕਿਉਂ ਨਾ ਬਣਾ। ਉਹਨੇ ਵੀ ਇੰਨੀ ਗੱਲ ਕਹਿ ਦਿੱਤੀ ਵੀ ਠੀਕ ਆ ਦਸਤਾਰ ਸੋਹਣੀ ਆ। ਉਹ ਚੁੱਕ ਕੇ ਪਟਾਰੀ ਰਾਜੇ ਦੇ ਅੱਗੇ ਰੱਖ ਦਿੱਤੀ ਗਈ। ਰਾਜੇ ਨੇ ਇਸ਼ਾਰਿਆਂ ਦੇ ਨਾਲ ਹੀ ਜਿਵੇਂ ਦਸਤਾਰ ਬਣੀ ਦੀ ਇਸ ਤਰ੍ਹਾਂ ਦਸਤਾਰ ਬੰਨ ਲਈ। ਸੰਪਰਦਾਇ ਵੀਰ ਲਿਖਦੇ ਨੇ ਕਹਿੰਦੇ ਨੇ ਵੇਖੋ ਨਾ ਉੱਥੇ ਕੋਈ ਕੱਪੜਾ, ਝੂਠਾ ਹੀ ਕੱਪੜਾ, ਝੂਠਾ ਹੀ ਉਤਾਣਾ। ਤੇ ਨਾਲ ਉਹਨਾਂ ਨੇ ਅੱਗੇ ਜ਼ਿਕਰ ਕੀਤਾ ਹੈ ਕਿ ਕੂੜਾ ਕੱਪੜ ਕਸ਼ੀਏ ਉਹ ਮਿਣਤੀ ਵੀ ਉਹਦੀ ਝੂਠੀ, ਤੇ ਕੂੜਾ ਪਹਿਨਣ ਮਾਣ ਝੂਠਾ ਹੀ ਉਹਨੇ ਪਹਿਣ ਕੇ ਤੇ ਮਾਣ ਲਿਆ। ਨਾ ਉਹਨੇ ਕੋਈ ਦਸਤਾਰ ਬੱਧੀ ਤੇ ਨਾ ਕੋਈ ਸਜਾਈ ਤੇ ਨਾ ਕਿਸੇ ਨੂੰ ਨਜ਼ਰ ਹੀ ਆਈ। ਭਾਈ ਸਾਹਿਬ ਇਹ ਜ਼ਿਕਰ ਕਰਦੇ ਨੇ ਗੁਰਮੁਖ ਪਿਆਰਿਓ, ਕਹਿੰਦੇ ਨੇ ਝੂਠ ਦਾ ਇਹ ਕੱਪੜਾ, ਜਿਹੜੀਆਂ ਜਿਹੜੇ ਸਾਡੇ ਜਿਹੜੇ ਚੋਰ ਯਾਰ ਇਹ ਰੰਡੀਆਂ ਇਹ ਫੱਫੇ ਕੁੱਟਣੀਆਂ, ਜਿਹੜੀ ਇਹਨਾਂ ਦਾ ਜਿਹੜਾ ਇਹਨਾਂ ਦਾ ਜੀਵਨ ਆ, ਜਿਹੜੀ ਇਹਨਾਂ ਦੀ ਜ਼ਿੰਦਗੀ ਆ, ਕਹਿੰਦੇ ਬਿਲਕੁਲ ਕੂੜੀ ਚੋਰ, ਇਹਦੇ ਵਿੱਚ ਉਹਨਾਂ ਨੂੰ ਕੱਖ ਨਹੀਂ ਲੱਭਣਾ। ਕਹਿੰਦੇ ਝੂਠਾ ਹੀ ਇਹਨਾਂ ਦਾ ਕੱਪੜਾ, ਝੂਠਾ ਹੀ ਇਹਨਾਂ ਦਾ ਤਾਣਾ ਤਣਿਆ ਹੋਇਆ ਹੈ।
ਕੂੜਾ ਕੱਪੜ ਕਸ਼ੀਆ,
ਕਸ਼ਣਾ ਦਾ ਅਰਥ ਹੁੰਦਾ ਆ ਮਿਣਤੀ ਕਰਨੀ। ਕਹਿੰਦੇ ਇਹਨਾਂ ਦਾ ਮਾਪ, ਇਹਨਾਂ ਦੀ ਮਿਣਤੀ ਵੀ ਝੂਠੀ, ਤੇ ਕੂੜਾ ਪਹਿਨਣ ਮਾਣ, ਇਹਨਾਂ ਦਾ ਉਹ ਪਹਿਨਿਆ ਹੋਇਆ ਜਿਹੜਾ ਕੱਪੜਾ ਆ, ਉਹ ਪਹਿਣ ਕੇ ਉਹਦਾ ਆਨੰਦ ਮਾਣਿਆ ਹੋਇਆ ਵੀ ਝੂਠਾ ਹੈ।
ਮਹੱਲਾ ਪਹਿਲਾ,
ਨਾਨਕ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਉਪਦੇਸ਼।
ਬਾਂਗਾ ਗੁਰੂ ਸਿੰਘੀਆਂ ਨਾਲੇ ਮਿਲੀ ਕਲਾਣ।
ਕਹਿੰਦੇ ਜਿਹੜੇ ਮੁਸਲਮਾਨ ਵੀਰ ਨੇ ਨਾ ਨਮਾਜ਼ ਪੜ੍ਹਨ ਲੱਗਿਆਂ ਬਾਂਗਾਂ ਦਿੰਦੇ ਨੇ, ਉਹ ਕਹਿੰਦੇ ਉਹ ਬਾਂਗਾਂ ਬੁਰਗੋ ਕਹਿੰਦੇ ਨੇ ਤੂਤੀ ਨੂੰ। ਭਾਈ ਸਾਹਿਬ ਭਾਈ ਕਾਨ ਸਿੰਘ ਨਾ ਭਾਈ ਨੇ ਇਹਦਾ ਅਰਥ ਕੀਤਾ ਤੁਰੀ। ਕਹਿੰਦੇ ਜਿਹੜੇ ਫਕੀਰ ਨੇ ਉਹ ਤੂਤੀਆਂ ਵਜਾ ਕੇ, ਤੇ ਅੱਗੇ ਭਾਈ ਸਾਹਿਬ ਅੱਗੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ ਸਿੰਗੀਆਂ, ਜਿਹੜੇ ਜੋਗੀ ਨੇ ਉਹ ਸਿੰਗੀ ਵਜਾਉਂਦੇ ਨੇ, ਇੱਕ ਪ੍ਰਕਾਰ ਦਾ ਸਾਜ ਹੁੰਦਾ ਆ, ਤੇ ਜਿਹੜੇ ਮਰਾਸੀ ਨੇ ਉਹ ਕਲਾਣਾ ਕਰਦੇ ਨੇ ਆਵਾਜ਼ ਦੇ ਵਿੱਚ। ਕਹਿੰਦੇ ਸਾਰੇ ਇਸ ਤਰ੍ਹਾਂ ਹੀ ਕਲਾਣ ਕਰਦੇ ਨੇ, ਤੂਤੀਆਂ ਵਜਾਉਂਦੇ ਨੇ, ਸਿੰਗੀ ਵਜਾਉਂਦੇ ਨੇ, ਬਾਂਗਾਂ ਦਿੰਦੇ ਨੇ, ਤੂਤੀਆਂ ਵਜਾਉਂਦੇ ਨੇ।
ਇੱਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਨ।
ਨਾਲ ਜ਼ਿਕਰ ਕਰਦੇ ਨੇ ਕਿ ਕੀ ਕਰਦੇ ਨੇ ਬਾਂਗਾਂ ਦੇ ਦੇ ਕੇ, ਤੁਰੀਆਂ ਵਜਾ ਵਜਾ ਕੇ, ਤੂਤੀਆਂ ਸਿੰਗੀ ਵਜਾ ਵਜਾ ਕੇ, ਕਲਾਣਾ ਕਰ ਕਰਕੇ ਮੰਗਦੇ ਨੇ। ਕਹਿੰਦੇ ਪਰਮਾਤਮਾ ਇਸ ਧਰਤੀ ਦੇ ਉੱਤੇ ਕੁਝ ਦਾਤੇ ਨੇ ਜਿਹੜੇ ਦਾਤਾਂ ਦੇ ਰਹੇ ਨੇ, ਕੁਝ ਮੰਗਤੇ ਨੇ ਜਿਹੜੇ ਲੈ ਰਹੇ ਨੇ। ਦਾਤੇ ਤੇ ਮੰਗਤੇ ਦੇ ਸੰਬੰਧ ਦੇ ਵਿੱਚ ਗੁਰਮੁਖ ਪਿਆਰਿਓ ਜਿਹੜਾ ਸਾਡੇ ਮਨਾਂ ਦੇ ਵਿੱਚ ਇੱਕ ਗੱਲ ਬੈਠੀ ਹੋਈ ਆ, ਅਸੀਂ ਸ਼ੁਰੂ ਤੋਂ ਹੀ ਐਸਾ ਸਮਝਦੇ ਕਿ ਜਿਹੜਾ ਦੇਣ ਵਾਲਾ ਉਹ ਮਹਾਨ ਆ, ਤੇ ਜਿਹੜਾ ਲੈਣ ਵਾਲਾ ਨਾ ਮੰਗਤਾ। ਗੁਰੂ ਸਾਹਿਬ ਕਹਿੰਦੇ ਲੋਕ ਤੇ ਘਰ ਕਹੇ ਜਨ ਮੰਗਤ, ਉਹ ਕੋਈ ਉਹਨੂੰ ਲਾਣਤਾਂ ਹੀ ਪੈਂਦੀਆਂ ਨੇ, ਉਹਦੀ ਕੋਈ ਸਮਾਜ ਦੇ ਵਿੱਚ ਇੱਜ਼ਤ ਨਹੀਂ ਹੁੰਦੀ। ਪਰ ਦੇਣ ਤੇ ਲੈਣ ਦੇ ਸੰਬੰਧ ਦੇ ਵਿੱਚ ਜੇ ਅਸੀਂ ਗੁਰਮਤਿ ਦੇ ਸਿਧਾਂਤ ਨੂੰ ਵਿਚਾਰੀਏ ਨਾ, ਸੋਚ ਲੰਮੀ ਜਿਹੜਾ ਖੁੱਲ੍ਹੀ ਸੋਚ ਰੱਖ ਕੇ ਸੋਚੀਏ ਤਾਂ ਅਸੀਂ ਦਿੰਦੇ ਕੀ ਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਦਾਨ ਦੀ ਜਿਹੜੀ ਆ ਨਾ ਦੇਣ ਦੀ ਜਾਂਚ ਦੱਸੀ ਆ, ਤੇ ਲੈਣ ਦੀ ਵੀ ਜਾਂਚ ਦੱਸੀ ਆ। ਇਸ ਲੈਣ ਦੇਣ ਦੀ ਜਾਂਚ ਨੂੰ ਵਿਚਾਰਨਾ ਪਵੇਗਾ। ਅਸੀਂ ਸੋਚਦੇ ਹਾਂ ਇੱਕ ਮੰਗਤੀ ਵਿਖਾਰਨ, ਉਹਦੇ ਘਰ ਪਹਿਲਾਂ ਉਹ ਮੰਗਦੀ, ਉਹਦੇ ਘਰ ਪੁੱਤਰ ਜੰਮਿਆ, ਉਹਨੇ ਮੋਢੇ ਨਾਲ ਲਾ ਲਿਆ ਬੱਚਾ, ਉਹਦਾ ਨਾਂ ਲੈ ਲਿਆ ਕਿ ਮੇਰੇ ਬੱਚੇ ਦੇ ਨਾਂ ਤੇ ਕੁਝ ਦਵੋ, ਉਹਨੂੰ ਦੇਣ ਲੱਗ ਪਏ। اس تو بعد وہ ساری عمر وہ جڑا وہ مر گئی تو وہ کام منڈا منگنا شروع کر دیا ہے. منگتے کی گل ایسی ہے منگتے سی سارے ہی ہیں, کچھ چھوٹے منگتے نے کچھ وڈے منگتے نے, کوئی دس روپیے منگتا ہے کوئی سو منگتا ہے, کوئی اپنے کھان واسطے منگتا کہ میں بھوکا ہاں تو مینو کوئی دس روپیے یا پانچ روپیے دو, کچھ ایسا منگتا کہ میں بھوکیا نو کھونا ہے مینو دو, سو منگتا ہے کہ میں گاہ کھونا ہے, ایک منگتا ہے کہ میری پڑھائی پوری نہیں ہو رہی میری فیس دے دو, ایک لکھا ہی منگتا ہے کہ میں سکول کھولنا تو لکھا پڑھا کئی پڑھاونا ہے. جہے وڈے منگتے انہوں نے ابھی خوش ہو گئے دے دینے, جہے چھوٹے منگتے نا انہوں نے منگتے نا جدو سارے کو ابھی انہوں نق بول چڑھا. گرو نانک دیو جی مہاراج کہتے دتا تم کی آ بھائی جی تو نہ دے تیرا پیا ہوا خراب ہو جانا ہے. جی اسی لنگر تیار کیا چکاؤ واسطے کوئی شگن واسطے ہی نہیں آیا تو ساڈا وہ اینا لنگر پکایا ہوا خراب واد, یا جڑیاں چیزاں وستواں کپڑے سارے کو پے ہوئے نے جی اسی کسی لوڑ مند نو دتے ہی نہیں ہاں وہ سارے پے ہوئے کپڑے خراب ہو جان گے. گرو نانک نے سڈے اتنے یہ کرپا کر کے سانو سمجھایا آ گرمکھ پیاریا دین لگیا سنکوچ نہ کریا کر, جیڑیاں وستواں تیرے کول ود پہ تینوں دس رہا ہے تینوں نظر آ رہا ہے یہ وادو پئی ہوئی چیز میں ورت نہیں رہا یہ خراب ہی ہو جانی ہے, تو جی وہ کسی دے نال بھلا ہو جاتا ہے تو تینوں دین دے وچ کوئی آنا کاری نہیں کرنی چاہیے, تو جنوں تو دتے ہی آنا وہ بھی ستکار کر کے لے بھائی یہ چیز میرے کو پئی ہوئی خراب ہو جانی سی جی تینوں دے دیتی تیرے کام آ گئی ہے تو پھر کہڑی گل ہے. وہ پکھاریاں دے وچ بھی پرماتما ہی ورت رہا ہے تے دادیاں دے وچ وی پرماتما ہی ورت رہا ہے. گرو رام داس جی مہاراج نے یہ گل سانو سمجھائی ایک داتے ایک پیخاری جی سب تیرے چوج ویڑانا. تو گرمکھ پیاریو سار گرو سچے پاتشاہ سانو سمجھاؤندے نے ایک تے ہیگے نے داتے جڑے داتاں دے رہے نے, ایک ہیگے نے منگتے جڑے منگ رہے نے, پر پرماتما تیرا منگیا ہویا نام جڑا نا وہ پروانے آ. جدو اسی گردوارا صاحب وکھے آن کے اپنی گھریلو منگا سامنے رکھ دینے ہاں نا گرمکھ پیارے یہ ساڈا ہو گیا سوارتھ, یہ ساڈی ہو گئی سودے بازی. پر گرو نانک صاحب نے جو اس پنکتی دے وچ سانو سمجھایا نا سوٹ راگ دے وچ بھی سانو سمجھاؤندے کہندے میں کیا مانگوں پرماتما تیرے کولوں کی منگا, کچھ تھر نہ رہائی کچھ رہنا تے ایتھے ہے نہیں ہاں, ہر دیجے نام پیاری جیو مبارک ہے انہاں دا گردوارا صاحب وکھے آنا مبارک ہے انہوں کا منگنا جنہوں نے روزانہ ہی ارداس دے وچ جڑ کے تے یہ گل منگی ہے کہ سکھاں نوں سکھی دان کیس دان رہت دان ببیک دان وساہ دان بھروسہ دان دانا سردان نام دان شری امرتسر جی دے اشنان. گرمکھ پیاریو یہ روزانہ ہی اسی منگا منگدے ہاں پر لگتا ہے کہ یہ ساڈیاں منگا منگیاں ہوئی ہیں تو فارمیلٹی رہ گئی ہے, کدی دھیان ہی نہیں دتا کہ گرو دے کولوں کی منگنا, انہاں ستاں ہی خیراں دے وچ سارا کچھ تے منگ لیا ہے, پر مڑ کے وہ چیچے طور دے اتے پھر اسی اپنی دوسری لسٹ سامنے رکھ دینے ہاں کہ جویں اے منگاں دے اتے تے سانوں کوئی یقین ہی نہیں, اے منگاں دے اسی ویسے ایک فارمیلٹی واسطے منگ لیاں نے, اصلی منگاں تے ساڈیاں آ نے, اس ویلے جڑیاں منگاں اسی رکھ دینے اگلے بنے وہ ساڈیاں سوارتھی منگاں یا ساڈی سنساری منگاں ہوندیاں نے. گرو صاحب جی اتے کرپا کردے نے منگیا ہویا تیرا جڑا گرو دے کولوں نام ہے نا وہ پروانی, تو نام منگ گرو دے کولوں سکھی منگ صدق منگ بھروسہ منگ دان صدق منگ, جویں سارا آل ورلڈ جڑیا ہرمندر صاحب سچ کھنڈ دے نال اشنان شری ہرمندر صاحب دے درشن اشنان منگ جڑا اسی پاون پویتر اپدیش سویرے سرون کردے ہیں, یہ منگن دی گل سدگرو نے سانوں سمجھائی ہوئی ہے. سدگرو جی وسرنا ہی داتار اپنا نام دے گن گاواں دن رات, نانک چاہو مینوں تے اے چایا اپنے نام دی دات بخشش کر, منگیا ہویا نام جڑا آیا وہ پروان ہے.
نانک جنی سن کے منیا ہاں تنا وٹھو قربان.
گرو نانک صاحب جی ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਿਨ੍ਹਾਂ ਨੇ ਸੁਣ ਲਈ ਹੈ ਇਸ ਗੱਲ ਨੂੰ, ਜਿਵੇਂ ਆਪ ਸਭ ਸੰਗਤਾਂ ਨੇ ਗੁਰੂ ਸੰਗਤ ਦੇ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣ ਲਿਆ ਆ, ਸੁਣ ਕੇ ਮੰਨ ਲਿਆ ਆ, ਭਾਈ ਠੀਕ ਹੈ ਅੱਜ ਤੋਂ ਬਾਅਦ ਗੁਰੂ ਦੇ ਕੋਲੋਂ ਜੇ ਮੰਗਣਾ ਹੀ ਆ ਤੇ ਮੰਗਾਂਗੇ ਗੁਰੂ ਦੇ ਕੋਲੋਂ ਸਿੱਖੀ ਦਾਨ, ਮੰਗਾਂਗੇ ਗੁਰੂ ਦੇ ਕੋਲੋਂ ਸਿਦਕ ਦਾਨ, ਮੰਗਾਂਗੇ ਗੁਰੂ ਦੇ ਕੋਲੋਂ ਅੰਮ੍ਰਿਤ ਦੀ ਦਾਤ, ਮੰਗਾਂਗੇ ਗੁਰੂ ਦੇ ਕੋਲੋਂ ਨਾਮ ਦਾਨ। ਭਾਈ ਸਾਹਿਬ ਭਾਈ ਮਾਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਗੋਡੇ ਦੇ ਉੱਤੇ ਰੱਖ ਕੇ ਨਾ ਉਹਦਾ ਸਿਰ, ਉਸ ਵੇਲੇ ਪੁੱਛਿਆ ਭਾਈ ਮਾਨ ਸਿੰਘ ਮੰਗ ਕੀ ਚਾਹੁੰਦਾ ਆ, ਲੰਮੀ ਆਜੂ, ਰਾਜ ਭਾਗ, ਕੋਈ ਜ਼ਿੰਦਗੀ ਦਾ ਮਨੋਰਥ ਜਿਹੜਾ ਕੋਈ ਅਧੂਰਾ ਰਹਿ ਗਿਆ ਹੋਵੇ ਮੰਗ ਲਾ। ਕਹਿੰਦੇ ਭਾਈ ਸਾਹਿਬ ਭਾਈ ਮਾਨ ਸਿੰਘ ਨੇ ਸਾਨੂੰ ਸਿੱਖਾਂ ਨੂੰ ਉਸ ਵੇਲੇ ਮੰਗਣ ਦੀ ਇਜਾਜ਼ ਦੱਸੀ, ਉਹ ਕਹਿਣ ਲੱਗੇ ਨਹੀਂ ਸਤਿਗੁਰੂ, ਲੰਮੀ ਉਮਰ ਮੈਂ ਕੀ ਕਰਨੀ ਹੈ, ਸਤਿਗੁਰੂ ਮੈਂ ਰਾਜ ਭਾਗ ਹੀ ਕੀ ਕਰਨਾ ਆ, ਤੁਹਾਡਾ ਉਪਦੇਸ਼ ਰਾਜ ਨਾ ਚਾਹੂ, ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾਰੇ, ਤੁਹਾਡਾ ਇਹ ਪਾਵਨ ਪਵਿੱਤਰ ਉਪਦੇਸ਼ ਹੈ, ਮੈਨੂੰ ਰਾਜ ਨੀ ਚਾਹੀਦਾ, ਮੈਨੂੰ ਮੁਕਤੀ ਨੀ ਚਾਹੀਦੀ, ਮੈਨੂੰ ਤੇ ਤੁਹਾਡੇ ਚਰਨਾਂ ਦੇ ਵਿੱਚ ਜਗ੍ਹਾ ਚਾਹੀਦੀ ਆ। ਭਾਈ ਡੱਲੇ ਨੂੰ ਸਤਿਗੁਰਾਂ ਨੇ ਪੁੱਛਿਆ, ਭਾਈ ਡੱਲੇ ਤੇਰੀ ਸੇਵਾ ਤੇ ਪ੍ਰਸੰਨਿਆ ਸੀ, ਦੱਸ ਕਿਸੇ ਵਸਤੂ ਦੀ ਲੋੜ ਹੀ ਤੇ ਮੰਗ ਲਾ। ਕਹਿੰਦਾ ਭਾਈ ਡੱਲਾ ਉਸ ਵੇਲੇ ਸਤਿਗੁਰਾਂ ਨੂੰ ਕਹਿਣ ਲੱਗਾ, ਸਤਿਗੁਰੂ ਜੀ ਆ ਰਾਜ ਭਾਗ ਚੰਗੀ ਔਲਾਦ ਸਾਰਾ ਕੁਝ ਮਹਿਲ ਮਾੜੀਆਂ ਤੁਹਾਡਾ ਦਿੱਤਾ ਹੋਇਆ, ਥੋੜਾ ਕਿਤੇ ਤੁਹਾਡਾ ਹੀ ਤੇ ਦਿੱਤਾ ਹੋਇਆ ਆ, ਹਾਂ ਜੇ ਮੇਰੇ ਤੇ ਪ੍ਰਸੰਨ ਹੋਏ, ਜੇ ਤਰੁੱਠ ਪੈ ਜੇ ਅੱਜ, ਮੇਰੇ ਤੇ ਕਿਰਪਾ ਹੋਈ ਆ ਤੇ ਮੈਨੂੰ ਆਪਣੇ ਚਰਣਾਂ ਦੇ ਵਿੱਚ ਪੀੜੀ ਕੁ ਜਿੰਨੀ ਜਗ੍ਹਾ ਜਿਹੜੀ ਇਹਨਾਂ ਦੇ ਦਿਓ। ਉਹਨੇ ਗੁਰਮੁਖ ਪਿਆਰੇ ਨੇ ਪੀੜੀ ਜਿੰਨੀ ਜਗ੍ਹਾ ਗੁਰੂ ਦੇ ਚਰਣਾਂ ਦੇ ਵਿੱਚ ਮੰਗੀ ਸੀ, ਮੰਗਣ ਦੀ ਜਾਚ ਸਿੱਖਾਂ ਨੇ ਦੱਸੀ, ਮੰਗਣ ਦੀ ਜਾਚ ਗੁਰੂ ਨੇ ਦੱਸੀ। ਜਿਹੜੀਆਂ ਅਸੀਂ ਸੰਸਾਰਕ ਮੰਗਾਂ ਬਾਰੇ ਗੱਲ ਕਰਦੇ ਹਾਂ ਨਾ, ਉਹਨਾਂ ਬਾਰੇ ਸਤਿਗੁਰੂ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ, ਭਾਈ ਚਿੰਤਾ ਨਾ ਕਰੋ, ਸੰਸਾਰੀ ਮੰਗਾਂ ਦੀ ਜਿਹੜੀ ਗੱਲ ਆ, ਚਿੰਤਾ ਤਿਸ ਹੀ ਇਹ ਉਹ ਪਰਮਾਤਮਾ ਨੂੰ ਤੁਹਾਡੀ ਚਿੰਤਾ ਆ, ਉਹ ਪਰਮਾਤਮਾ ਤੁਹਾਨੂੰ ਦੇਵੇਗਾ। ਜਿਵੇਂ ਸਾਡਾ ਬੱਚਾ ਕੋਈ ਸਾਡੇ ਸ਼ਹਿਰ ਦੇ ਵਿੱਚੋਂ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਕਿਸੇ ਕਾਰੋਬਾਰ ਵਾਸਤੇ ਕਿਸੇ ਪੜ੍ਹਾਈ ਵਾਸਤੇ ਜਾਂਦਾ ਆ, ਸਭ ਤੋਂ ਪਹਿਲਾਂ ਅਸੀਂ ਉਹਦੀ ਰੋਟੀ ਦਾ ਉਹਦੇ ਰਹਿਣ ਦਾ ਪ੍ਰਬੰਧ ਕਰਦੇ ਹਾਂ। ਗੁਰਮੁਖ ਪਿਆਰੋ ਇਹ ਦੇਖਦੇ ਹਾਂ ਸਾਡਾ ਬੱਚਾ ਜਾ ਕੇ ਰਹੇਗਾ ਕਿੱਥੇ, ਸਾਡਾ ਬੱਚਾ ਖਾਵੇਗਾ ਕੀ, ਜੇ ਇਹਨੂੰ ਇਹੋ ਹੀ ਮਜਬੂਰੀਆਂ ਰਹੀਆਂ ਵੀ ਮੈਂ ਰਹਿਣਾ ਕਿੱਥੇ ਆ, ਮੈਂ ਖਾਣਾ ਕੀ ਹੈ ਤੇ ਪੜ੍ਹੇਗਾ ਕੀ, ਇਹ ਕੰਮ ਕੀ ਕਰੇਗਾ। ਪਰਮਾਤਮਾ ਨੇ ਜਦੋਂ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਤੇ ਉਸ ਪਰਮਾਤਮਾ ਨੇ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤਿਓ ਪਾਏ ਤਾਂ ਕਾ ਰਿਜਕ ਆ ਗਏ ਕਰ ਧਰਿਆ, ਇਹ ਉਪਦੇਸ਼ ਨਾਲ ਦਿੱਤਾ ਸਾਨੂੰ ਵੀ ਜੇ ਤੂੰ ਚੱਲਿਆ ਨਾ ਤੇ ਤੈਨੂੰ ਇਹੋ ਜਿਹੇ ਉਪਰਾਲੇ ਕਰਨ ਦੀ ਲੋੜ ਨਹੀਂ ਕਿ ਮੈਨੂੰ ਦਾਤਾਂ ਮਿਲਣ ਜਾਂ ਨਾ ਮਿਲਣ, ਇਹ ਤੇਰਾ ਪ੍ਰਬੰਧ ਜਿਹੜਾ ਆ ਪਰਮਾਤਮਾ ਨੇ ਸ਼ੁਰੂ ਤੋਂ ਹੀ ਕਰਕੇ ਇੱਥੇ ਘੱਲ ਦਿੱਤਾ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜਿਨ੍ਹਾਂ ਨੇ ਸੁਣ ਲਿਆ ਆ ਗੁਰੂ ਦੇ ਉਪਦੇਸ਼ ਨੂੰ, ਇਹਨਾਂ ਗੱਲਾਂ ਨੂੰ ਮੰਨ ਲਿਆ ਆ, ਕਹਿੰਦੇ ਹਉ ਤਿੰਨ ਵਿੱਤੋਂ ਕੁਰਬਾਨ, ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਉਹਨਾਂ ਦੀ ਜ਼ਿੰਦਗੀ ਧਨਤਾ ਦੇ ਕਹਿੰਦੇ ਯੋਗ ਹੈ।
ਪੌੜੀ ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ।
ਗੁਰਮੁਖ ਪਿਆਰਿਓ, ਪਹਿਲੇ ਦੋ ਸਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਸਨ, ਇਹ ਪੌੜੀ ਜਿਹੜੀ ਆ ਗੁਰੂ ਅਮਰਦਾਸ ਜੀ ਮਹਾਰਾਜ ਦੇ ਉਚਾਰਨ ਕੀਤੀ ਹੋਈ ਆ ਤੀਸਰੇ ਪਾਤਸ਼ਾਹ ਦੀ। ਜਿਹੜੇ ਮਾਨਮੁਖ ਬਿਰਤੀਆਂ ਦਾ ਪਹਿਲੇ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਨਾ, ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਮਝਾਉਣ ਵਾਸਤੇ ਪੌੜੀ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਮਾਇਆ ਮੋਹ ਸਭ ਕੂੜ ਹੈ। ਭਾਈ ਇਹ ਜਿਹੜੇ ਚੋਰੀਆਂ ਦੇ ਵਿੱਚ ਲੱਗੇ ਹੋਏ ਨੇ, ਯਾਰੀਆਂ ਦੇ ਵਿੱਚ ਲੱਗੇ ਹੋਏ ਨੇ, ਇਹ ਜਿਹੜੇ ਫਫੇ ਕੁੱਟਣੀਆਂ ਨੇ, ਇਹ ਜਿਹੜੀਆਂ ਰੰਡੀਆਂ ਨੇ ਵੀ ਵਿਚਾਰਨਾ ਨੇ, ਕਹਿੰਦੇ ਅਸਲ ਦੇ ਵਿੱਚ ਮਾਇਆ ਦੇ ਨਾਲ ਜੁੜੀਆਂ ਹੋਈਆਂ ਨੇ, ਮਾਇਆ ਦਾ ਮੋਹ ਕਰਕੇ ਆ। ਗੁਰਸਿੱਖ ਨੇ ਮਾਇਆ ਦੇ ਵਿੱਚ ਕਿਵੇਂ ਰਹਿਣਾ ਹੈ? ਗੁਰਸਿੱਖ ਜੇ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸ, ਗੁਰੂ ਕੇ ਸਿੱਖ ਨੇ ਜਾਗਦਿਆਂ ਹੋਇਆ ਮਾਇਆ ਦੇ ਵਿੱਚ ਰਹਿੰਦਾ ਹੋਇਆ ਉਦਾਸ ਨੂੰ ਧਾਰਨ ਕਰਨਾ ਆ, ਮਾਇਆ ਦਾ ਤਿਆਗ ਨਹੀਂ ਕਰਨਾ, ਮਾਇਆ ਨੂੰ ਵਰਤਣਾ ਆ। ਗੁਰੂ ਕੇ ਸਿੱਖ ਨੇ ਜਿਵੇਂ ਜੋਗੀ ਕਹਿੰਦੇ ਸਨ ਆਪਣੇ ਸਰੀਰ ਦੇ ਉੱਤੇ ਵਿਭੂਤੀ ਮਲਦੇ ਸਨ, ਕਹਿੰਦੇ ਗੁਰੂ ਕੇ ਸਿੱਖ ਨੇ ਸੰਤ ਧੂੜ ਲਾਏ ਵਿਭੂਤੀ, ਕਹਿੰਦੇ ਸੰਤਾਂ ਦੀ ਚਰਨ ਧੂੜ ਜਿਹੜੀ ਆ ਆਪਣੇ ਮੱਥੇ ਦੇ ਉੱਤੇ ਆਪਣੇ ਸਰੀਰ ਦੇ ਮਸਤਕ ਦੇ ਉੱਤੇ ਲਾਉਣੀ ਆ, ਕਹਿੰਦੇ ਉਹ ਜਾ ਕੇ ਗੁਫਾ ਦੇ ਵਿੱਚ ਬੈਠ ਜਾਂਦੇ ਸਨ ਤੇ ਗੁਰਸਿੱਖ ਨੇ ਸਤਸੰਗਤ ਰੂਪੀ ਗੁਫਾ ਦੇ ਵਿੱਚ ਬੈਠਣਾ ਆ। ਕਹਿੰਦੇ ਇਹਨੂੰ ਮਾਇਆ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਆ ਗੁਰੂ ਕੇ ਸਿੱਖ ਨੂੰ। ਇਹਨੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਨਿਰੰਕਾਰ ਦੇ ਨਾਲ ਜਿਹੜੀ ਆ ਸਾਂਝ ਪਾਉਣੀ ਆ। ਜਿਵੇਂ ਜਿਨ੍ਹਾਂ ਨੇ ਮਾਇਆ ਦਾ ਤਿਆਗ ਕੀਤਾ, ਮਾਇਆ ਦਾ ਸਿਮਰਨ ਉਹਨਾਂ ਦੇ ਗਲ ਅੰਦਰ ਵੀ ਚੱਲਦਾ ਰਿਹਾ, ਤੇ ਜਿਨ੍ਹਾਂ ਨੇ ਮਾਇਆ ਦੇ ਨਾਲ ਪਕੜ ਰੱਖੀ, ਮਾਇਆ ਦਾ ਸਿਮਰਨ ਹੀ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਰਿਹਾ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਕਹਿੰਦੇ ਨੇ ਤਿੰਨ ਪ੍ਰਕਾਰ ਦੇ ਲੋਕ ਜਿਹੜੇ ਨੇ ਸਾਨੂੰ ਇੱਥੇ ਮਿਲਦੇ ਨੇ। ਇੱਕ ਇਹੋ ਜਿਹੇ ਲੋਕ ਸਨ ਜਿਨ੍ਹਾਂ ਨੇ ਆਖਿਆ ਭਾਈ ਜੇ ਕੋਈ ਸਾਡੇ ਕੋਲ ਸਾਨੂੰ ਮਿਲਣ ਗਿਲਣ ਵਾਸਤੇ ਆਵੇ ਤੇ ਅਸੀਂ ਕਹਿ ਦਈਏ ਸੁੱਖ ਸਹੂਲਤ ਦੇਣ ਵਾਸਤੇ ਆਵੇ, ਕੋਈ ਸਾਡਾ ਸੱਜਣ ਮਿੱਤਰ ਹੋਵੇ ਤੇ ਅਸੀਂ ਕਹਿ ਦਈਏ ਭਾਈ ਤੇਰੇ ਨਾਲ ਸਾਡਾ ਕੋਈ ਵਾਸਤਾ ਨਹੀਂ ਆ, ਤੇਰਾ ਸਾਡਾ ਬਾਈਕਾਟ ਆ। ਕਹਿੰਦੇ ਇੱਕ ਕੋਈ ਮਿਲਣ ਵਾਸਤੇ ਆਵੇ ਤੇ ਉਹਨੂੰ ਕਹਿ ਦੇਵੇ ਚੱਲ ਭਾਈ ਤੈਨੂੰ ਬਾਜ਼ਾਰ ਚ ਵੇਚ ਕੇ ਤੇ ਤੇਰਾ ਕੁਝ ਖਾਣ ਪੀਣ ਨੂੰ ਲੈ ਲਈਏ, ਤੇ ਇੱਕ ਇਹੋ ਜਿਹੇ ਸਨ ਜਿਹੜੇ ਕਹਿੰਦੇ ਸਨ ਚੱਲ ਭਾਈ ਤੈਨੂੰ ਧਰਤੀ ਦੇ ਵਿੱਚ ਹੀ ਦੱਬ ਦਈਏ। ਕਹਿੰਦੇ ਤਿੰਨ ਪ੍ਰਕਾਰ ਦੇ ਲੋਕ ਸਨ ਮਾਇਆ ਦੇ ਸੰਬੰਧ ਦੇ ਵਿੱਚ। ਇੱਕ ਇਹੋ ਜਿਹੇ ਸਨ ਜਿਨ੍ਹਾਂ ਨੇ ਕਹਿ ਦਿੱਤਾ ਮਾਇਆ ਨੂੰ ਕਿ ਤੇਰਾ ਸਾਡਾ ਸੰਬੰਧ ਹੀ ਕੋਈ ਨਹੀਂ ਆ, ਉਹ ਸਭ ਕੁਝ ਛੱਡ ਛੁਡਾ ਕੇ ਜੰਗਲਾਂ ਨੂੰ ਚਲੇ ਗਏ, ਮਾਇਆ ਦੇ ਨਾਲ ਉਹਨਾਂ ਨੇ ਵੀ ਇਨਸਾਫ ਨਹੀਂ ਕੀਤਾ। ਇੱਕ ਇਹੋ ਜਿਹੇ ਸਨ ਜਿਨ੍ਹਾਂ ਦੇ ਕੋਲ ਮਾਇਆ ਆਈ ਤੇ ਉਹਨਾਂ ਨੇ ਆਖਿਆ ਚੱਲ ਤੈਨੂੰ ਬਾਜ਼ਾਰਾਂ ਦੇ ਵਿੱਚ ਦੇ ਕੇ ਤੇ ਉੱਥੋਂ ਨਸ਼ੇ ਖਰੀਦ ਲੈਂਦੇ ਆ, ਵਿਕਾਰ ਕਰਦੇ ਆ, ਪਾਪ ਖੱਟਦੇ ਆ, ਉਹਨਾਂ ਨੇ ਮਾਇਆ ਦੀ ਦੁਰਵਰਤੋਂ ਕੀਤੀ। ਇੱਕ ਇਹੋ ਜਿਹੇ ਸਨ ਸੂਮ ਜਿਨ੍ਹਾਂ ਨੇ ਆਖਿਆ ਜੇ ਮਾਇਆ ਕੋਲ ਆਈ ਤੇ ਉਹਨਾਂ ਨੇ ਆਖਿਆ ਇਹਨਾਂ ਦੇ ਨਾਲ ਚੰਗੀ ਵਰਤੋਂ ਨਹੀਂ ਕਰਨੀ, ਇਹਨੂੰ ਧਰਤੀ ਦੇ ਵਿੱਚ ਦੱਬ ਦਈਏ, ਬੈਂਕ ਬੈਲੈਂਸ ਵਧੀਆ ਬਣਾ ਲਈਏ, ਮਾਇਆ ਜ਼ਿਆਦਾ ਇਕੱਠੀ ਕਰ ਲਈਏ। ਕਹਿੰਦੇ ਮਾਇਆ ਦੀ ਦੁਰਵਰਤੋਂ ਹੀ ਇਹਨਾਂ ਨੇ ਕੀਤੀ। ਮਾਇਆ ਦੀ ਵਰਤੋਂ ਕਰਨ ਦੀ ਜਾਚ ਜਿਹੜੀ ਸੀ ਸਤਿਗੁਰਾਂ ਨੇ ਸਾਨੂੰ ਦੱਸੀ, ਉਹਨਾਂ ਨੇ ਕਹਿ ਦਿੱਤਾ ਮਾਇਆ ਗੁਜਰਾਨ ਆ ਭਾਈ, ਮਾਇਆ ਤੋਂ ਬਿਨਾਂ ਕਹਿੰਦੇ ਤੁਹਾਡਾ ਗੁਜ਼ਾਰਾ ਨਹੀਂ ਆ। ਕਹਿੰਦੇ ਗ੍ਰਹਿ ਸੋਭਾ ਜਾਂ ਕੇਰੇ ਨਾਹੇ ਆਪਤ ਪਈਆ ਖੂਦੇ ਜਾਹੇ। ਕਹਿੰਦੇ ਜਿਨ੍ਹਾਂ ਦੇ ਘਰ ਦੇ ਵਿੱਚ ਮਾਇਆ ਹੀ ਨਹੀਂ ਆ, ਇਹ ਘਰ ਦਾ ਸ਼ਿੰਗਾਰ ਆ, ਉਹਨਾਂ ਦੇ ਘਰ ਦੇ ਵਿੱਚ ਜੇ ਕੋਈ ਪ੍ਰਾਹੁਣਾ ਆ ਗਿਆ ਤੇ ਖਾਵੇਗਾ ਕਿੱਥੋਂ, ਉਹ ਭੁੱਖਿਆ ਹੀ ਜਾਏਗਾ। ਜੇ ਮਾਇਆ ਪੱਲੇ ਨਹੀਂ ਤੇ ਆਪਾਂ ਸਫ਼ਰ ਕਿਵੇਂ ਕਰਾਂਗੇ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਦਾ ਮੋਹ ਜਿਹੜਾ ਆ ਇਹਨੂੰ ਛੱਡ ਦੇ, ਜੇ ਤੂੰ ਮਾਇਆ ਹੀ ਮਾਇਆ ਕਰਦਾ ਆ ਤੇ ਕੂੜੋ ਹੋਏ ਗਿਆ, ਇਹ ਸਾਰਾ ਹੀ ਝੂਠ ਹੋ ਜਾਣਾ ਹੈ।
ਹੋ ਮੈਂ ਝਗੜਾ ਪਾਇਓ ਝਗੜਾ ਜੱਗ ਮੋਇਆ।
ਕਹਿੰਦੇ ਉਸ ਪਰਮਾਤਮਾ ਨੇ ਮਾਇਆ ਦਾ ਇੱਕ ਇਹੋ ਜਿਹਾ ਗੇੜ ਬਣਾਇਆ ਹੋਇਆ ਆ, ਚੱਕਰ ਬਣਾਇਆ ਹੋਇਆ ਆ, ਆਪਣੀ ਹਉਮੈ ਦਾ ਕਰਕੇ ਅਸੀਂ ਇਸ ਮਾਇਆ ਦੇ ਵਿੱਚ ਫਸ ਜਾਂਦੇ, ਇਸ ਚੱਕਰ ਦੇ ਵਿੱਚ ਪੈ ਜਾਂਦੇ ਆ। ਹਉਮੈ ਝਗੜਾ ਪਾਇਣ ਝਗੜੇ ਜੱਗ ਮੋਇਆ। ਕਹਿੰਦੇ ਮਾਇਆ ਦੇ ਝਗੜੇ ਦਾ ਕਰਕੇ ਹੀ ਸਾਰਾ ਸੰਸਾਰ ਮਰ ਰਿਹਾ, ਭਰਾ ਭਰਾ ਦਾ ਕਤਲ ਕਰ ਰਿਹਾ ਆ, ਪਿਓ ਪੁੱਤ ਦਾ ਕਤਲ ਕਰ ਰਿਹਾ ਆ, ਪਿਓ ਪੁੱਤ ਮਾਂ ਦਾ ਕਤਲ ਕਰ ਰਿਹਾ ਆ, ਭਾਈ ਬੰਦੀ ਛੇਤ ਚੁਕਾਇਆ, ਜਿਹੜਾ ਭਰਾ ਨਾ ਭਰਾ ਇੰਚ ਇੰਚ ਜਗ੍ਹਾ ਦਾ ਕਰਕੇ, ਮਰਲੇ ਮਰਲੇ ਜਗ੍ਹਾ ਦਾ, ਫੁੱਟ ਫੁੱਟ ਜਗ੍ਹਾ ਦਾ ਕਰਕੇ ਭਰਾ ਭਰਾ ਦਾ ਕਤਲ ਕਰ ਦਿੰਦਾ ਆ। ਕਹਿੰਦੇ ਇਹਨਾਂ ਝਗੜਿਆਂ ਦੇ ਵਿੱਚ ਹੀ ਸੰਸਾਰ ਜਿਹੜਾ ਆ ਖਤਮ ਹੁੰਦਾ ਜਾ ਰਿਹਾ ਆ। ਮਾਇਆ ਦੇ ਗੇੜ ਦੇ ਵਿੱਚੋਂ, ਮਾਇਆ ਦੇ ਚੱਕਰ ਦੇ ਵਿੱਚੋਂ ਕੋਈ ਗੁਰਮੁਖ ਵਿਰਲਾ ਹੀ ਨਿਕਲਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ।
ਗੁਰਮੁਖ ਝਗੜ ਚੁਕਾਇਓ ਨੂੰ ਇੱਕੋ ਰਵ ਰਹਿਆ।
ਔਰ ਗੁਰਮੁਖ ਪਿਆਰਿਓ, ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰੂ ਤੋਂ ਸਿੱਖਿਆ ਲੈ ਲਈ ਹੈ, ਉਹਨਾਂ ਨੇ ਮਾਇਆ ਦਾ ਇਹ ਝਗੜਾ ਜਿਹੜਾ ਖਤਮ ਹੀ ਕਰ ਦਿੱਤਾ ਆ। ਉਹਨਾਂ ਦੇ ਕੋਲ ਮਾਇਆ ਆਉਂਦੀ ਆ, ਉਹ ਮਾਇਆ ਦੀ ਦੁਰਵਰਤੋਂ ਨਹੀਂ ਕਰਦੇ, ਮਾਇਆ ਨੂੰ ਆਪਣੇ ਕੋਲ ਜਮ੍ਹਾਂ ਨਹੀਂ ਰੱਖਦੇ, ਆਪਣੇ ਵਰਤੋਂ ਜੋਗੀ ਆਪਣੇ ਕੋਲ ਰੱਖ ਕੇ ਬਾਕੀ ਦਸਵੰਧ ਦੇ ਰੂਪ ਦੇ ਵਿੱਚ ਮਾਇਆ ਦਾ ਭਲਾ, ਮਾਇਆ ਦੇ ਨਾਲ ਭਲਾ ਕਰ ਦਿੰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਜਿਹੜੀ ਵਰਤੋਂ ਤੋਂ ਵੱਧ ਮਾਇਆ ਸੀ, ਸਤਿਗੁਰਾਂ ਨੇ ਉਹਦਾ ਲੰਗਰ ਲਗਾਇਆ, ਭੁੱਖਿਆਂ ਨੂੰ ਉਹ ਪ੍ਰਸ਼ਾਦਾ ਛਕਾਇਆ। ਜਿਹੜੇ ਲੋਕ ਗੁਰੂ ਨਾਨਕ ਦੀ ਹਜ਼ੂਰੀ ਦੇ ਵਿੱਚ ਨੰਗੇ ਆਏ, ਸਤਿਗੁਰਾਂ ਨੇ ਉਹਨਾਂ ਨੂੰ ਕੱਪੜੇ ਦਿੱਤੇ। ਆ ਜਿਹੜੇ ਫਕੀਰ ਸਨ, 20 ਰੁਪਏ ਪਿਤਾ ਨੇ ਦਿੱਤੇ ਸੱਚਾ ਸੌਦਾ ਕਰਨ ਵਾਸਤੇ, ਸਤਿਗੁਰਾਂ ਨੇ ਸੱਚਾ ਸੌਦਾ ਕਰਕੇ ਵਿਖਾਇਆ ਲੋੜਵੰਦਾਂ ਨੂੰ, ਨਾਲੇ ਭੁੱਖਿਆਂ ਨੂੰ ਛਕਾਇਆ, ਨਾਲੇ ਉਹਨਾਂ ਨੂੰ ਕੱਪੜੇ ਲੈ ਕੇ ਦਿੱਤੇ। ਘਰ ਦੇ ਵਿੱਚ ਗਏ, ਬੜਾ ਪਿਤਾ ਜੀ ਨੇ ਉਦਮ ਮਚਾਇਆ ਇਸ ਗੱਲੋਂ। ਮਾਤਾ ਤ੍ਰਿਪਤਾ ਜੀ ਤੇ ਗੁਰੂ ਨਾਨਕ ਸਾਹਿਬ ਤੇ ਰਾਏ ਬੁਲਾਰ ਨੇ ਇਹ ਗੱਲ ਬਾਬਾ ਕਾਲੂ ਜੀ ਨੂੰ ਸਮਝਾਈ ਕਿ ਆਖਿਰ ਕੀ ਆ ਗਈ ਇਹਨਾਂ 20 ਰੁਪਈਆਂ ਦੇ ਨਾਲ, ਕਿੰਨਾ ਕੁ ਘਾਟਾ ਪੈ ਗਿਆ। ਘਰ ਦਾ ਪ੍ਰਬੰਧ ਤੇ ਠੀਕ ਢੰਗ ਨਾਲ ਚੱਲ ਰਿਹਾ ਆ, ਉਹ 20 ਰੁਪਈਏ ਕੋਲ ਵੱਧ ਹੀ ਸਨ, ਜੇ ਕਿਤੇ ਚੰਗੇ ਪਾਸੇ ਲੱਗ ਵੀ ਗਏ ਤੇ ਰੌਲਾ ਪਾਉਣ ਦੀ ਕੀ ਜਿਹੜੀ ਗੱਲ ਆ। ਗੱਲ ਇਹ ਸੀ, ਸਤਿਗੁਰਾਂ ਨੇ ਸਾਨੂੰ ਸਮਝਾਇਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਲਈ ਆ ਉਹਨਾਂ ਨੇ ਆਪਣੀ ਮਾਇਆ ਦੇ ਵਿੱਚੋਂ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ ਆ। ਲੋੜਵੰਦਾਂ ਦੀ ਉਹ ਸੇਵਾ ਕਰਦੇ ਨੇ, ਉਹਨਾਂ ਨੇ ਮਾਇਆ ਦਾ ਇਹ ਝਗੜਾ ਜਿਹੜਾ ਆ ਬਿਲਕੁਲ ਖਤਮ ਕਰ ਦਿੱਤਾ ਆ, ਤੇ ਪਰਮਾਤਮਾ ਦੇ ਨਾਲ ਉਹ ਇੱਕ ਮਿਕ ਹੋ ਰਹੇ ਨੇ।
ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ।
ਉਹਨਾਂ ਨੇ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਜਾਣਨਾ ਕੀਤਾ ਆ। ਗੁਰੂ ਕੇ ਸਿੱਖ ਵਾਸਤੇ ਹੁਕਮ ਆ ਕਿ ਜਿਹੜਾ ਤੂੰ ਦਸਵੰਧ ਦੇਣਾ ਨਾ, ਦਸਵੰਧ ਦੇ ਕੇ ਹੰਕਾਰ ਨੀ ਤੂੰ ਕਰਨਾ। ਇਹ ਨਾ ਸੋਚੀ ਮੈਂ ਕਿਸੇ ਦੀ ਮਦਦ ਕੀਤੀ ਆ, ਨਹੀਂ ਤੂੰ ਇਹ ਸੋਚੀ ਕਿ ਇਹਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਆ, ਇਹਦੀ ਮੇਰਾ ਭਾਈ ਆ, ਕਿਸੇ ਗੱਲੋਂ ਪਛੜ ਗਿਆ ਸੀ, ਮੈਂ ਉਹਨੂੰ ਆਪਣੀ ਬਰਾਬਰਤਾ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਇਹ ਵੀ ਉੱਠ ਖਲੋਵੇ। ਕਹਿੰਦੇ ਗੁਰਮੁਖ ਪਿਆਰਿਓ, ਗੁਰਸਿੱਖ ਨੇ ਜਾਂ ਗੁਰਮੁਖ ਪਿਆਰਿਆਂ ਨੇ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਰਮਿਆ ਹੋਇਆ ਜਾਣ ਲਿਆ, ਸਾਰਿਆਂ ਦੇ ਵਿੱਚ ਵੇਖ ਲਿਆ ਕਿ ਉਹ ਪਰਮਾਤਮਾ ਹੀ ਵੱਸਦਾ ਆ। ਜਿਹਨਾਂ ਨੇ ਇਹ ਗੱਲ ਸਮਝ ਲਈ ਆ, ਭਵਜਲ ਵਰ ਗਿਆ, ਕਹਿੰਦੇ ਉਹ ਸੰਸਾਰ ਸਾਗਰ ਤੋਂ ਪਾਰ ਹੋ ਗਏ ਨੇ।
ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ।
ਕਹਿੰਦੇ ਜੋਤ ਸਮਾਣੀ ਉਹ ਮਨੁੱਖ ਜਿਹੜੇ ਨੇ ਉਹਨਾਂ ਦੀ ਆਤਮਾ ਜਿਹੜੀ ਆ ਸਮਾਣੀ ਜੋਤ ਵਿੱਚ ਪਰਮਾਤਮਾ ਦੇ ਨਾਲ ਉਹ ਇੱਕਮਿਕ ਹੋ ਗਏ ਨੇ, ਤੇ ਨਾਮ ਦੇ ਨਾਲ ਉਹ ਇੱਕਮਿਕ ਹੋ ਕੇ ਪਰਮਾਤਮਾ ਦਾ ਹੀ ਜਿਹੜੇ ਨੇ ਰੂਪ ਹੋ ਗਏ ਨੇ। ਨਾਮ ਦੇ ਵਿੱਚ ਹੀ ਐਸੇ ਮਨੁੱਖ ਜਿਹੜੇ ਨੇ ਰਚ ਗਏ ਨੇ, ਜਿਨ੍ਹਾਂ ਨੇ ਸਾਰਿਆਂ ਦੇ ਵਿੱਚ ਇੱਕ ਜੋਤ ਨੂੰ ਦੇਖਿਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਉਹ ਪਰਮਾਤਮਾ ਦਾ ਹੀ ਪ੍ਰਕਾਸ਼ ਜਿਹੜਾ ਸਾਰਿਆਂ ਦੇ ਵਿੱਚ ਆ, ਕੋਈ ਵੱਡਾ ਨੀ, ਕੋਈ ਛੋਟਾ ਨੀ, ਸਾਰਿਆਂ ਦੇ ਵਿੱਚ ਇੱਕੋ ਜਿਹਾ ਆ। ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀਏ ਪੁਰਲੋਕ ਸੁਹਿਲਾ ਬਣਾਓ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।